Chimkuzi Park, Brampton. For further information, contact 905-790-9211.
इस महीने मेरी सेविंग $400 हुई है,
मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
टीम 4 एंटरटेनमेंट अते ट्रांस 99 लॉजिस्टिक्स पेश कर देने पंजाबी विरसा 2024 टोरंटो शो सैटरडे 7 सितंबर नू द थिएटर एट ग्रेट कैनेडियन कैसीनो रिजोर्ट टोरंटो वुडवाइन मॉल अते वुडवाइन रेस ट्रैक के बिल्कुल नाल मनमोहन वारिस कमल हीर अते संतार टिकटा लई ticketmaster.ca ते जाओ। वधेरे जानकारी लई कॉल करो टीम 4 एंटरटेनमेंट 905-793-1234।
ਸਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰੇ ਧੁੰਮਾ ਪਈਆ ਚ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ 15 ਅਗਸਤ ਤੋਂ 26 ਅਗਸਤ ਤੱਕ ਲੱਗ ਚੁੱਕੀ ਹੈ ਰੱਖੜੀ ਸੇਲ। ਵੀ ਪੌਂਡ ਸਵਰਨ ਹੋਲ ਵੀਟ ਆਟਾ 999, 348 ਗ੍ਰਾਮ ਨਾਨਕ ਪਨੀਰ 499, 1 pound ਵਾਗ ਬੱਕਰੀ ਟੀ 1099, 10 pound ਇੰਡੀਆ ਗੇਟ ਰੋਜ਼ਾਨਾ ਰਾਈਸ 1199, 1.6 kilo ਨਾਨਕ ਦੇਸੀ ਘਿਓ 2599, 4 pound ਏਸ਼ੀਅਨ ਕਾਲਾ ਚਨਾ 499। ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨ ਤੇ ਤੁਸੀਂ ਤਾਜ਼ੇ ਫਲ, ਫਰੂਟ, ਸਬਜ਼ੀਆਂ, ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ। ਏਸ਼ੀਅਨ ਫੂਡ ਸੈਂਟਰ 416-740-3262।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRST ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ?
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ। 647-384-3036
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਤੇ ਆਪਾਂ 2:57 ਤੱਕ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਤੇ ਇਹਦੇ ਦਰਮਿਆਨ ਸਪੋਂਸਰ ਦੇ ਸੁਨੇਹੇ ਵੀ ਹੁੰਦੇ ਨੇ। ਮੇਰੀ ਬੇਨਤੀ ਹੈ ਵੀ ਸਪੋਂਸਰ ਦੇ ਸੁਨੇਹੇ ਜ਼ਰੂਰ ਸੁਣਿਆ ਕਰੋ। ਕਈ ਵਾਰੀ ਤੁਸੀਂ ਉਦੋਂ ਪਾਸੇ ਅਸ ਚਲੇ ਜਾਂਦੇ ਹਾਂ, ਜਿਹੜਾ ਸੱਜਣ ਮਿੱਤਰ ਕਾਰ 'ਚ ਬੈਠਾ ਹੁੰਦਾ ਉਹ ਕਹਿੰਦਾ ਚਲੋ ਜੀ ਇਹ ਤਾਂ ਸਪੋਂਸਰਾਂ ਦੇ ਸੁਨੇਹੇ ਚੱਲੀ ਜਾਂਦੇ ਨੇ, ਆਪਾਂ ਟਿਮ ਹੋਰਟਨ ਤੋਂ ਚਾਹ ਹੀ ਚੱਕ ਲੈਂਦੇ ਹਾਂ। ਕੋਈ ਕਹਿ ਦਿੰਦਾ ਆਪਾਂ ਹੋਰ ਚੈਨਲ ਬਦਲ ਕੇ ਦੇਖ ਲੈਂਦੇ ਹਾਂ। ਚਲੋ ਆਜ਼ਾਦੀ ਤੁਹਾਡੀ ਆ, ਤੁਸੀਂ ਕੁਛ ਮਰਜ਼ੀ ਕਰੋ, ਕਿਉਂਕਿ ਰਿਸੀਵਿੰਗ ਐਂਡ ਦੇ ਉੱਤੇ ਤੁਸੀਂ ਬੈਠੇ ਹੋ। ਤੁਸੀਂ ਸਾਡਾ ਪ੍ਰੋਗਰਾਮ ਸੁਣੋ, ਨਾ ਸੁਣੋ, ਅੱਧਾ ਸੁਣੋ, ਉਹ ਤੁਹਾਡੀ ਮਰਜ਼ੀ ਆ। ਪਰ ਅਸੀਂ ਤਾਂ ਬੇਨਤੀ ਵੀ ਕਰ ਸਕਦੇ ਹਾਂ ਜੀ ਵੀ ਪੌਣਾ ਘੰਟਾ ਨਾ ਜਿਹੜਾ ਹੁੰਦਾ ਇਹ ਤਕਰੀਬਨ 57 ਮਿੰਟ ਇਹ ਤੁਸੀਂ ਲਗਾਤਾਰ ਹੀ ਸੁਣਿਆ ਕਰੋ ਤਾਂ ਚੰਗਾ। ਅਤੇ ਕਈ ਵਾਰੀ ਕੋਈ ਗੱਲ ਮਿਸ ਹੋ ਜਾਵੇ ਨਾ ਜਦੋਂ, ਫਿਰ ਪਤਾ ਨਹੀਂ ਮਹੀਨੇ ਦੋ ਮਹੀਨੇ ਬਾਅਦ ਉਹੋ ਜਿਹੀ ਗੱਲ ਦੁਬਾਰਾ ਆਉਂਦੀ ਹੈ। ਅਸੀਂ ਪ੍ਰੋਗਰਾਮ ਨਾ ਐਂ ਨਹੀਂ ਹੁੰਦਾ ਵੀ ਉਹੀ ਬੋਲ ਕੇ ਚਲੇ ਜਾਂਦੇ ਹਾਂ। ਅਸੀਂ ਪ੍ਰੋਗਰਾਮ ਦੋਸਤੋ ਆਪਦੀ ਤਿਆਰੀ ਕਰਕੇ ਆਉਂਦੇ ਹਾਂ, ਮੀਡੀਆ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ। ਅੱਛਾ, ਅਸੀਂ ਇਕੱਲੇ ਸੁਨੇਹੇ ਹੀ ਨਹੀਂ ਲਾਉਂਦੇ, ਸਾਡੀ ਕੋਸ਼ਿਸ਼ ਹੁੰਦੀ ਹੈ ਬਈ ਕੋਈ ਸਾਰਥਿਕ ਗੱਲ ਆ ਜਿਹੜੀ ਕੀਤੀ ਜਾਵੇ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਵੀ ਜਿਹੜੀ ਗੱਲ ਸਾਡੇ ਲਈ ਸਾਰਥਿਕ ਹੁੰਦੀ ਆ ਉਹ ਹੋ ਸਕਦਾ ਤੁਹਾਡੇ ਲਈ ਸਾਰਥਿਕ ਹੋਵੇ ਜਾਂ ਨਾ ਹੋਵੇ, ਉਹ ਅਲੱਗ ਗੱਲ ਆ। ਪਰ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਕੇ ਅਸੀਂ ਕੋਈ ਮੁੱਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਮੁੱਦੇ ਦੇ ਬਾਰੇ ਚਾਰੇ ਪਾਸਿਆਂ ਤੋਂ ਜਾਣਕਾਰੀ ਇਕੱਠੀ ਕਰਕੇ ਅਸੀਂ ਬਿਲਕੁਲ ਜਿਵੇਂ ਤੁਹਾਨੂੰ ਕੋਈ ਬ੍ਰੇਕਫਾਸਟ ਲੰਚ ਡਿਨਰ ਪਰੋਸ ਕੇ ਦਿੰਦਾ ਥਾਲੀ ਦੇ ਵਿੱਚ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਨਾ ਤੁਹਾਨੂੰ ਉਹ ਮੁੱਦੇ ਬਾਰੇ ਪੂਰੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਦੇ ਕੇ ਤੇ ਅਸੀਂ ਫੇਰ 2:57 ਤੋਂ ਹੌਲੇ ਹੋ ਕੇ ਚਲੇ ਜਾਈਏ ਤੇ ਫਿਰ ਅਗਲੇ ਦਿਨ ਦੀ ਤਿਆਰੀ ਚ ਲੱਗ ਜਾਈਏ। ਹਨਾ, ਇਹ ਮਰਜ਼ੀ ਤੁਹਾਡੀ ਆ। ਹੁਣ ਵੀ ਤੁਸੀਂ ਤੁਹਾਨੂੰ ਪਰੋਸਿਆ ਗਿਆ ਲੰਚ ਡਿਨਰ ਸ਼ਬਦਾਂ ਦੇ ਰੂਪ ਦੇ ਵਿੱਚ ਤੁਸੀਂ ਲੈਣਾ ਜਾਂ ਨਹੀਂ ਲੈਣਾ, ਜਾਂ ਫਿਰ ਤੁਸੀਂ ਲੰਚ ਡਿਨਰ ਕਰਦੇ ਕਰਦੇ ਗੱਲਾਂ ਦਾ ਹੋਰ ਗੱਲਾਂ ਕਰਨੀਆਂ ਕਿ ਨਹੀਂ ਕਰਨੀਆਂ। ਇਸ ਕਰਕੇ ਤੁਸੀਂ ਥੋੜਾ ਜਿਹਾ ਧਿਆਨ ਨਾਲ ਪ੍ਰੋਗਰਾਮ ਸੁਣਿਆ ਕਰੋ। ਸਾਡੇ ਪ੍ਰੋਗਰਾਮ ਚ ਕੋਈ ਆਏ ਨਹੀਂ ਹੁੰਦਾ ਸੀ ਕਿਸੇ ਖਿਲਾਫ ਨਿੱਜੀ ਗੱਲ ਨਹੀਂ ਕਰਦੇ ਕਦੇ ਵੀ। ਇਹ ਰਾਣਾ ਜੀ ਦਾ ਤੇ ਮੇਰਾ ਅਸੂਲ ਆ, ਅਸੀਂ ਨਾ ਟਰੈਂਡ ਦੀ ਟੈਂਡੈਂਸੀਜ਼ ਦੀ ਰੁਝਾਨ ਜਿਹਨੂੰ ਕਹਿੰਦੇ ਹਾਂ ਅਸੀਂ ਉਹਦੀਆਂ ਗੱਲਾਂ ਕਰਦੇ ਹੁੰਦੇ ਹਾਂ, ਤੇ ਸਾਡੀ ਕੋਸ਼ਿਸ਼ ਹੁੰਦੀ ਆ ਅਸੀਂ ਲੋਕਾਂ ਦੇ ਪਲੇਟਫਾਰਮ ਤੇ ਖੜ ਕੇ ਗੱਲ ਕਰਦੇ ਹਾਂ, ਹਨਾ। ਅਸੀਂ ਕੋਈ ਫਾਲਤੂ ਗੱਲਾਂ ਨਹੀਂ ਕਰਦੇ। ਜਦੋਂ ਕੋਈ ਹਾਂ ਜਦੋਂ ਕੋਈ ਚੀਜ਼ ਵੇਚਣੀ ਹੋਵੇ ਅਸੀਂ ਠੋਕ ਵਜਾ ਕੇ ਐਡ ਦਿੰਦੇ ਹਾਂ, ਹੋਰਾਂ ਰੇਡੀਓ ਸਟੇਸ਼ਨ ਤੇ ਸੋਸ਼ਲ ਮੀਡੀਆ ਤੇ ਹੋਰ ਪਾਸੇ ਵੀ ਦਿੰਦੇ ਹਾਂ, ਆਪਦੇ ਰੇਡੀਓ ਤੇ ਵੀ ਅਸੀਂ ਗੱਲਬਾਤ ਕਰ ਜਾਂਦੇ ਹਾਂ ਜੇ ਮਤਲਬ ਹੋਵੇ। ਪਰ ਜਦੋਂ ਅਸੀਂ ਪ੍ਰੋਗਰਾਮ ਕਰ ਰਹੀ ਹੋਈ ਹੈ ਨਾ, ਗੱਲਬਾਤ ਕਰ ਰਹੀ ਹੋਈ, ਸਾਡਾ ਪੂਰਾ ਫੋਕਸ ਉਧਰ ਹੀ ਹੁੰਦਾ ਵੀ ਇਹ ਗੱਲਬਾਤ ਨੂੰ ਨਾ ਗੱਲਬਾਤ ਨੂੰ ਪੂਰਾ ਫਰੋੜ ਕੇ ਤੇ ਤੁਹਾਡੇ ਸਾਹਮਣੇ ਰੱਖੀ। ਇਸੇ ਕਰਕੇ ਅਸੀਂ ਬੇਨਤੀ ਵੀ ਕਰਦੇ ਹੁੰਦੇ ਹਾਂ, ਤੁਹਾਡੇ ਵਿਚਾਰ ਵੀ ਲੈਂਦੇ ਹੁੰਦੇ, ਕਿਉਂਕਿ ਕਿਤੇ ਕਿਤੇ ਕੋਈ ਡਾਇਮੈਂਸ਼ਨ ਰਹਿ ਜਾਂਦੀ ਹੈ। ਬੰਦਾ ਤਾਂ ਹੁਣ ਬੰਦਾ ਨਾ ਦਿਮਾਗ ਆ ਜਿਹੜਾ, ਹੁਣ ਦੇਖੋ ਸਾਡਾ ਵੀ ਜਦੋਂ ਤਿਆਰੀ ਕਰਦੇ ਹਾਂ ਕੋਈ ਕੋਈ ਪੱਖ ਰਹਿ ਜਾਂਦਾ। ਇਸ ਕਰਕੇ ਸਾਡੇ ਸਰੋਤੇ ਬੜੇ ਸਿਆਣੇ ਨੇ, ਅਸੀਂ ਕਹਿੰਦੇ ਵੀ ਜਿਹੜਾ ਪੱਖ ਰਹਿ ਗਿਆ ਜਾਂ ਤੁਹਾਡੇ ਕੀ ਵਿਚਾਰ ਨੇ, ਹਨਾ, ਤੁਹਾਡਾ ਕੀ ਓਪੀਨੀਅਨ ਆ ਉਸ ਗੱਲ ਬਾਰੇ, ਤੁਸੀਂ ਕਿਹੜੇ ਐਂਗਲ ਤੋਂ ਸੋਚਦੇ ਹੋ, ਉਹ ਵੀ ਜ਼ਰੂਰ ਰੱਖੋ। ਕਦੇ ਕਦੇ ਮਤਲਬ ਤੁਸੀਂ ਝਿਜਕਿਆ ਨਾ ਕਰੋ। ਹੋਸਟ ਨੇ ਤਾਂ ਪ੍ਰੋਗਰਾਮ ਦੇਣਾ ਹੁੰਦਾ, ਤੇ ਹੋਸਟ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਹੋਸਟ ਨਾਲ ਸਹਿਮਤ ਹੋ ਜਾਂ ਉਹ ਤੁਹਾਡੇ ਨਾਲ ਸਹਿਮਤ ਨਹੀਂ। ਸਹਿਮਤ ਸੁਮਤ ਹੋਣ ਦੀ ਲੋੜ ਨਹੀਂ ਹੁੰਦੀ ਗੀ, ਸਹਿਮਤ ਹੋਣਾ ਵੀ ਨਹੀਂ ਚਾਹੀਦਾ ਕਿਸੇ ਨਾਲ। ਆਪਣੇ ਦਿਮਾਗ ਦੀ ਵਰਤੋਂ ਕਰਕੇ, ਆਪਣੇ ਦਿਮਾਗੀ ਪ੍ਰਕਿਰਿਆ ਦੇ ਨਾਲ ਹਰ ਇੱਕ ਗੱਲ ਦਾ ਐਨਾਲਿਸਿਸ ਕਰਨਾ ਸਿੱਖੀਏ। ਤੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਇੱਕ ਦਾ ਐਨਾਲਿਸਿਸ ਦੂਜੇ ਦੇ ਐਨਾਲਿਸਿਸ ਨਾਲ ਮੇਲ ਖਾਵੇ। ਨਾਲੇ ਇੱਕ ਹੋਰ ਗੱਲ ਆ ਜਿਹਨੂੰ ਆਪਾਂ ਸੱਚ ਝੂਠ ਕਹਿ ਦਿੰਦੇ ਹਾਂ, ਠੀਕ ਗਲਤ ਇਹ ਰੈਲੇਟਿਵ ਹੁੰਦਾ। ਅੱਜ ਜਿਹੜੀ ਗੱਲ ਠੀਕ ਲੱਗਦੀ ਆਪਾਂ ਨੂੰ, ਹੋ ਸਕਦਾ ਕੱਲ ਨੂੰ ਗਲਤ ਸਾਬਤ ਹੋ ਜਾਏ। ਨਵੇਂ ਤੱਥਾਂ ਦੀ ਰੋਸ਼ਨੀ ਦੇ ਵਿੱਚ ਬਹੁਤ ਕੁਝ ਗਲਤ ਸਾਬਤ ਹੋ ਜਾਂਦਾ। ਅੱਜ ਜਿਹੜੀ ਆਪਾਂ ਨੂੰ ਨਾ ਪੂਰੀ ਸਹੀ 100% ਠੀਕ ਆਪਾਂ ਕਹਿੰਦੇ ਠੋਕ ਵਜਾ ਕੇ ਵੀ ਗੱਲ ਕਰਤੀ, ਹੋ ਸਕਦਾ ਕੱਲ ਨੂੰ ਉਹ ਧਰਾਤਲ ਹੀ ਬਦਲ ਜੇ। ਧਰਾਤਲ ਸਮਝਦੇ ਨਾ ਪਲੇਟਫਾਰਮ, ਜਦੋਂ ਜਿਹੜੇ ਪਲੇਟਫਾਰਮ ਤੇ ਖੜ ਕੇ ਗੱਲ ਕੀਤੀ ਜਾਂਦੀ ਉਹ ਪਲੇਟਫਾਰਮ ਹੀ ਬਦਲੇਗਾ ਤਾਂ ਗੱਲ ਆਪੇ ਹੀ ਬਦਲ ਜਾਂਦੀ। ਜਿਹੜੇ ਵਿਗਿਆਨ ਪੜ੍ਹਦੇ ਆ ਨਾ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ। ਸਾਇੰਸ ਦੇ ਵਿੱਚ ਇੱਕ ਡੋਪਲਰ ਇਫੈਕਟ ਆਉਂਦਾ, ਜਦੋਂ ਆਪਾਂ ਫ੍ਰੀਕੁਐਂਸੀਜ਼ ਵਗੈਰਾ ਦੇਖਦੇ ਹਾਂ, ਮੂਵ ਕਰ ਰਹੀਆਂ ਚੀਜ਼ਾਂ ਆਪਣੇ ਵੱਲ ਆ ਰਹੀਆਂ, ਆਪਣੇ ਤੋਂ ਦੂਰ ਜਾ ਰਹੀਆਂ, ਹਨਾ। ਤੁਸੀਂ ਜਿਨ੍ਹਾਂ ਨੇ ਵਿਗਿਆਨ ਪੜ੍ਹਿਆ ਉਹਨਾਂ ਨੂੰ ਇਹ ਗੱਲ ਉਹਨਾਂ ਦੇ ਜ਼ਿਹਨ ਦੇ ਵਿੱਚ ਬੈਠੀ ਹੋਈ ਆ ਵੀ ਬਹੁਤ ਸਾਰਾ ਕੁਝ ਹੀ ਰੈਲੇਟਿਵ ਆ, ਐਬਸੋਲਿਊਟ ਕੋਈ ਚੀਜ਼ ਨਹੀਂ। ਜਿਹਨੂੰ ਕਹਿ ਦਿੰਦੇ ਨਾ ਆਪਾਂ ਵੀ ਮਤਲਬ ਇਹ ਜੀ ਬਸ ਜੀ ਆਹ ਹੀ ਗੱਲ ਸੱਚੀ ਆ, ਨਹੀਂ ਨਹੀਂ, ਸੱਚ ਬਦਲਦਾ ਰਹਿੰਦਾ, ਬਹੁਤ ਬਦਲਦਾ। ਵਿਗਿਆਨ ਦੇ ਖੇਤਰ ਦੇ ਵਿੱਚ ਵਿਗਿਆਨੀ ਨਾ ਜਦੋਂ ਗੱਲ ਕਰਦੇ ਆ, ਮੈਂ ਹੋਰ ਪਾਸੇ ਨਹੀਂ ਜਾਣਾਗਾ, ਉਹ ਰੈਲੇਟਿਵਲੀ ਕਹਿੰਦੇ ਹੁੰਦੇ। ਇਸ ਕਰਕੇ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਣ ਦੇਣੀ ਆ, ਜਿਹੜੇ ਆਰਾਮ ਨਾਲ ਜਿਹੜੀਆਂ ਗੱਲਾਂ ਤੁਸੀਂ ਪੜ੍ਹੀਆਂ ਹੋਈਆਂ ਵੀ ਵਿਗਿਆਨ ਦੇ ਖੇਤਰ ਦੇ ਵਿੱਚ ਨਾ ਸਭ ਤੋਂ ਜਿਹੜੀ ਬੜੀ ਸਟਰੋਂਗ ਮਤਲਬ ਇਕੁਏਸ਼ਨ ਆ ਉਹਨੂੰ ਐਫ ਇਜ ਇਕੁਅਲ ਟੂ ਐਮ ਏ ਕਿਹਾ ਗਿਆ, ਫੋਰਸ ਇਜ ਇਕੁਅਲ ਟੂ ਮਾਸ ਇਨ ਟੂ ਐਕਸਲਰੇਸ਼ਨ। ਇਹ ਨਿਊਟਨ ਦਾ ਸੈਕੰਡ ਲਾਅ ਹੈ, ਤੇ ਉਹਦੇ ਚ ਉਹਨੇ ਕਿਹਾ ਬਈ ਮਾਸ ਨਾ ਇੱਕ ਕਾਂਸਟੈਂਟ ਆ, ਮਤਲਬ ਮਾਸ ਭਾਰ ਕਿਸੇ ਚੀਜ਼ ਦਾ ਬਦਲਦਾ ਨਹੀਂ ਭਾਰ ਕਿਸੇ ਚੀਜ਼ ਦਾ, ਵੀ ਜਿੰਨਾ ਫੋਰਸ ਲਾਉਣੇ ਆ ਉਨੀ ਐਕਸਲਰੇਸ਼ਨ, ਜਿਵੇਂ ਕਿਸੇ ਤੇ ਜ਼ਿਆਦਾ ਜ਼ੋਰ ਲਾਇਆ ਧੱਕਾ ਦਿੱਤਾ ਤੇ ਉਹ ਜ਼ਿਆਦਾ ਉਹਦੇ ਚ ਐਕਸਲਰੇਸ਼ਨ, ਸਮਝਦੇ ਹੋ ਨਾ, ਚੇਂਜ ਇਨ ਵੈਲੋਸਿਟੀ। ਮਤਲਬ ਨਿਊਟਨ ਦਾ ਜਿਹੜਾ ਸਿਧਾਂਤ ਆ ਉਹ ਇਹ ਕਹਿੰਦਾ ਵੀ ਮਾਸ ਕਾਂਸਟੈਂਟ ਆ, ਭਾਰ ਨਹੀਂ ਬਦਲਦਾ। ਦੇਖੋ ਇਹ ਕਿਉਂਕਿ ਉਦੋਂ ਚੀਜ਼ਾਂ ਥੋੜੀ ਸਪੀਡ ਨਾਲ ਚੱਲਦੀਆਂ ਸੀ, ਇਸ ਕਰਕੇ ਇਹ ਨਿਊਟਨ ਵੇਲੇ ਗੱਲ ਸੱਚ ਲੱਗਦੀ ਸੀ। ਅੱਜ ਵੀ 99% ਬੰਦੇ ਕਹਿੰਦੇ ਜੀ ਭਾਰ ਨਹੀਂ ਬਦਲਦਾ, ਮੇਰਾ ਭਾਰ ਤਾਂ 70 ਕਿਲੋ ਆ, ਇਹਨੇ 70 ਹੀ ਰਹਿਣਾ। ਨਾ 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 ਦੋਸਤੋ, ਤੁਸੀਂ ਚੰਦ ਤੇ ਚਲੇ ਜਾਓ, ਭਾਰ ਥੋੜਾ ਬਦਲ ਦੂਗਾ, ਹੈਨਾ। ਲੋਕ ਕਹਿੰਦੇ ਸਮਾਂ, ਜਿਹੜਾ ਸਮੇਂ ਬਾਰੇ ਵੀ ਬਹੁਤ ਪ੍ਰੋਬਲਮ। ਚਲੋ ਮੈਂ ਇੱਕੋ ਗੱਲ ਤੇ ਆਉਣਾ, ਇਹ ਜਦੋਂ ਤੇਜ਼ ਸਪੀਡ ਤੇ ਚੀਜ਼ਾਂ ਚੱਲਣ ਲੱਗ ਗਈਆਂ ਤਾਂ ਆਇਨਸਟਾਈਨ ਨੇ ਜਿਹੜੀ ਥਿਊਰੀ ਆਫ ਰੈਲੇਟਿਵਿਟੀ ਆ, ਸਾਰੀ ਥਿਊਰੀ ਤਾਂ ਦੇਖੋ ਉਹ ਤਾਂ ਵੱਡੇ ਵੱਡੇ ਵਿਦਵਾਨਾਂ ਦੇ ਵੀ ਸਮਝ ਨਹੀਂ ਪੈਂਦੀ, ਪੜ੍ਹਨੀ ਹੋਈ ਬੜੀ ਔਖੀ ਆ, ਵੈਸੇ ਹੀ ਪੜ੍ਹਾਈ ਆਪਣੇ ਆਪ ਦੇ ਵਿੱਚ ਹੀ ਅੱਜ ਕੱਲ ਬੋਰਿੰਗ ਸਬਜੈਕਟ ਗਿਣਦੇ ਆ ਨੂੰ। ਪਰ ਉਹਦੇ ਮੁਤਾਬਕ ਭਾਰ ਬਦਲ ਜਾਂਦਾ ਜਦੋਂ ਕੋਈ ਚੀਜ਼ ਲਾਈਟ ਦੀ ਸਪੀਡ ਦੇ ਨੇੜ ਤੇੜ ਹੋਣ ਦੀ ਕੋਸ਼ਿਸ਼, ਲਾਈਟ ਦੀ ਸਪੀਡ ਦੇ ਬਰਾਬਰ ਕਿਸੇ ਚੀਜ਼ ਦੀ ਸਪੀਡ ਨਹੀਂ ਹੋ ਸਕਦੀ, ਅੱਜ ਤੱਕ ਦੀ ਰਿਸਰਚ ਇਹ ਕਹਿੰਦੀ ਹੈ, ਕੱਲ ਦਾ ਆਪਾਂ ਨੂੰ ਪਤਾ ਨਹੀਂ, ਹਨਾ। ਉਹ ਕਹਿੰਦੇ ਨਹੀਂ ਹੋ ਸਕਦੀਗੀ ਲਾਈਟ ਦੀ ਸਪੀਡ ਦੇ ਬਰਾਬਰ, ਲਾਈਟ ਦੀ ਸਪੀਡ ਹੈਗੀ 1,86,000 ਮੀਲ ਪਰ ਸੈਕਿੰਡ ਜਾਂ 3,00,000 ਕਿਲੋਮੀਟਰ ਪਰ ਸੈਕਿੰਡ ਕਹਿ ਲਈਏ ਆਪਾਂ। ਪਰ ਆਇਨਸਟਾਈਨ ਕਹਿੰਦਾ ਵੀ ਜਦੋਂ ਕੋਈ ਚੀਜ਼ ਬਹੁਤ ਤੇਜ਼ ਸਪੀਡ ਨਾਲ ਚੱਲਣ ਲੱਗਦੀ ਹੈ, ਲਾਈਟ ਦੀ ਸਪੀਡ ਦੇ ਨੇੜ ਤੇੜੀ ਕਹਿ ਲਓ, ਤਾਂ ਉਹਦਾ ਭਾਰ ਵੱਧ ਜਾਂਦਾ ਤੇ ਵਧਿਆ ਹੋਇਆ ਭਾਰ ਉਹਦੀ ਸਪੀਡ ਘਟਾ ਦਿੰਦਾ। ਇਸ ਕਰਕੇ ਉਹ ਸਿੱਟਾ ਕੱਢਦੇ ਨੇ। ਚਲੋ ਉਹ ਸਿੱਟਿਆਂ ਦੀ ਗੱਲ ਬਾਅਦ ਚ, ਮਤਲਬ ਕਹਿਣ ਦਾ ਵੀ ਆਇਨਸਟਾਈਨ ਨੇ ਇਹ ਗੱਲ ਨਿਊਟਨ ਦੀ ਇਹ ਗੱਲ ਜਿਹੜੀ ਹੈਗੀ ਆ ਉਹ ਵੀ ਮਾਸ ਕਾਂਸਟੈਂਟ ਰਹਿੰਦਾ ਉਹ ਗਲਤ ਪ੍ਰੂਵ ਹੋ ਗਈ, ਪਰ ਇਹਦਾ ਮਤਲਬ ਨਿਊਟਨ ਹੀ ਗਲਤ ਪ੍ਰੂਵ ਹੋਇਆ। ਨਿਊਟਨ ਦੇ ਸਮੇਂ ਚੀਜ਼ਾਂ ਥੋੜੀ ਸਪੀਡ ਨਾਲ ਮੂਵ ਕਰਦੀਆਂ ਸੀ, ਇਸ ਕਰਕੇ ਉਹਨੇ ਆਪਣੇ ਸਮੇਂ ਦਾ ਸੱਚ ਪੇਸ਼ ਕਰਤਾ, ਪਰ ਉਹ ਐਬਸੋਲਿਊਟ ਟਰੁੱਥ ਨਹੀਂ ਸੀ, ਹੈਨਾ, ਉਹ ਰੈਲੇਟਿਵ ਟਰੁੱਥ ਸੀ। ਮਤਲਬ ਜਿਹੜੀ ਗੱਲ ਆਪਾਂ ਨੂੰ ਅੱਜ ਪਤਾ ਨਾ ਉਹ ਸੱਚ ਨਹੀਂ ਹੁੰਦੀ, ਜਾਂ ਜਿਹੜੀ ਡਿਮੈਂਸ਼ਨ ਤੋਂ ਆਪਾਂ ਚੀਜ਼ ਦੇਖ ਰਹੇ ਹਾਂ ਆਪਾਂ ਨੂੰ ਸੱਚ ਲੱਗਦੀ ਹੈ, ਉਹ ਜ਼ਰੂਰੀ ਨਹੀਂ ਸੱਚ ਹੋਵੇ। ਫੋਰ ਐਗਜ਼ਾਮਪਲ, ਚਲੋ ਹੁਣ ਤੁਸੀਂ ਇਹ ਨਾ ਸੋਚਿਓ ਵੀ ਮੈਂ ਜਾਣ ਕੇ ਕਹਿ ਰਿਹਾ, ਇੱਕ ਜਿਹੜਾ ਵਿਅਕਤੀ ਆ ਜਿਹਨੇ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਪਰਖਣਾ ਖੋਜਣਾ ਸਿੱਖਿਆ, ਉਹਨੂੰ ਉਹ ਤਸਵੀਰ ਦਾ ਉਹੀ ਪਾਸਾ ਦਿਸਦਾ, ਉਹਨੂੰ ਦੂਸਰਾ ਪਾਸਾ ਨਹੀਂ ਦਿਸਦਾ ਹੈਗਾ। ਫੋਰ ਐਗਜ਼ਾਮਪਲ ਬਈ, ਜਦੋਂ ਸਾਡੇ ਦਿਮਾਗ ਦੇ ਵਿੱਚ ਕੁਝ ਹਾਰਮੋਨਸ ਦੀ ਵਾਧ ਘਾਟ ਹੋ ਜਾਂਦੀ ਹੈ ਜਾਂ ਸਾਡਾ ਵਿਜ਼ਨ ਡਿਸਟੋਰਟ ਹੋ ਜਾਂਦਾ, ਸਾਨੂੰ ਭੂਤ ਪ੍ਰੇਤ ਦਿਸਣ ਲੱਗ ਜਾਂਦੇ ਆ। ਮੈਂ ਮਾਨਸਿਕ ਰੋਗਾਂ ਦਾ ਅੱਜ ਵਿਸ਼ਾ ਨਹੀਂ ਹੈ, ਫਿਰ ਕਿਸੇ ਦਿਨ ਗੱਲ ਕਰਾਂਗੇ। ਉਹਨੂੰ ਸੱਚ ਲੱਗਦੇ ਨੇ, ਉਹਨੂੰ ਮਰੇ ਹੋਏ ਬੰਦੇ ਭੂਤਾਂ ਦੇ ਰੂਪ ਚ ਉਹਨੂੰ ਬੁਲਾਉਂਦੇ ਸੱਚ ਲੱਗਦੇ ਨੇ। ਉਹ ਕਈ ਵਾਰੀ ਉਹ ਡਰਦਾ, ਉਹ ਉਹਨੂੰ ਦਿਸਦਾ, ਉਹਨੂੰ ਪੂਰਾ ਲੱਗਦਾ ਵੀ ਉਹ ਭੂਤ ਖੜਾ। ਸਾਹਮਣੇ ਵਾਲਾ ਬੰਦਾ ਕਹਿੰਦਾ ਕੀ ਖੇਖਨ ਕਰੀ ਜਾਂਦਾ, ਇਹ ਭੂਤ ਤਾਂ ਹੁੰਦੇ ਹੀ ਨਹੀਂ, ਸੱਚੀ ਨਹੀਂ ਹੁੰਦੇ, ਹੈਨਾ, ਆਪਾਂ ਨੂੰ ਪਤਾ ਵੀ ਨਹੀਂ ਹੁੰਦੇ, ਪਰ ਉਹਨੂੰ ਦਿਸਦੇ ਨੇ। ਉਹਦਾ ਜਾਣੀ ਉਹਦੀ ਦ੍ਰਿਸ਼ਟੀ, ਉਹਦੀਆਂ ਅੱਖਾਂ, ਉਹਦਾ ਨਰਵ ਸਿਸਟਮ ਉਹਨੂੰ ਦਿਖਾ ਰਿਹਾ। ਉਹਦਾ ਡਾਕਟਰ ਉਹਨੂੰ ਫਿਰ ਡਾਕਟਰ ਦੇਖੋ ਕੀ ਕਹਿੰਦੇ ਨੇ, ਉਹਨੂੰ ਸਾਈਕੋਲੋਜਿਸਟ ਕੋਲ ਲੈ ਕੇ ਜਾਂਦੇ ਆ, ਤਰਕਸ਼ੀਲਾ ਜਿਹੜੇ ਉਹਦਾ ਹੱਲ ਦੱਸਦੇ ਨੇ, ਪੁਸਤਕਾਂ ਉਹਦਾ ਹੱਲ ਦੱਸਦੀਆਂ ਗਿਆਨ ਵਾਲੀਆਂ, ਸਾਈਕੈਟ੍ਰਿਸਟ ਉਹਦਾ ਹੱਲ ਦੱਸਦੇ ਨੇ, ਉਹਦਾ ਉਹ ਜਿਹੜੀ ਵਾਧ ਘਾਟ ਉਹਦੇ ਹਰ ਉਹਦੇ ਮਤਲਬ ਕੈਮੀਕਲਸ ਦੀ ਹੋਈ ਹੁੰਦੀ ਹੈ, ਉਹਨੂੰ ਡਾਕਟਰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਉਹਦਾ ਜਿਹੜਾ ਵਿਜ਼ਨ ਡਿਸਟੋਰਟ ਹੋਇਆ ਹੁੰਦਾ ਉਹ ਠੀਕ ਹੋ ਜਾਂਦਾ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਵੀ ਹਰੇਕ ਬੰਦਾ ਜਿਹਦਾ ਵਿਜ਼ਨ ਡਿਸਟੋਰਟ ਹੈ ਮਾਨਸਿਕ ਰੋਗੀ, ਨਹੀਂ, ਮੈਂ ਤਾਂ ਇੱਕ ਉਦਾਹਰਣ ਦੇ ਰਿਹਾ ਵੀ ਸਾਡੇ ਦਿਮਾਗੀ ਪ੍ਰਕਿਰਿਆ ਰਾਹੀਂ ਅਸੀਂ ਕਿਸੇ ਚੀਜ਼ ਨੂੰ ਸੱਚ ਦੇਖਦੇ ਹਾਂ, ਉਹ ਸੱਚ ਹੋ ਵੀ ਸਕਦਾ ਕਿ ਨਹੀਂ। ਲਓ ਹੋਰ ਉਦਾਹਰਣ ਦੇਖਣੀ ਆ, ਉਹ ਬੀਬੀ ਇੱਕ ਕਹੀ ਜਾਂਦੀ ਹੈ ਵੀ ਮੈਂ ਟਾਈਮ ਟਰੈਵਲ ਕਰਕੇ ਸੂਰਜ ਤੇ ਚਲੀ ਗਈ ਤੇ ਉੱਥੇ ਕਹਿੰਦੀ ਵੀ ਉੱਥੇ ਵੀ ਕਹਿੰਦੇ ਇਨਸਾਨ ਰਹਿੰਦੇ ਨੇ। ਹੁਣ ਮੈਨੂੰ ਨਹੀਂ ਪਤਾ, ਮੈਂ ਨਹੀਂ ਕਹਿ ਸਕਦਾ ਵੀ ਉਹ ਮਤਲਬ ਕੀ ਆ ਕੀ ਨਹੀਂ, ਪਰ ਇੱਕ ਗੱਲ ਮੈਂ ਫੋਰ ਸ਼ੋਰ ਕਹਿ ਸਕਦਾ ਵੀ ਦਿਮਾਗੀ ਤਵਾਜਨ ਉੱਤੋਂ ਬੰਦਾ ਭਾਵੇਂ ਠੀਕ ਲੱਗਦਾ ਹੋਵੇ, ਪਰ ਜਿਹੜੇ ਭਰਮ ਹੁੰਦੇ ਨੇ, ਜਿਹੜੇ ਲੋਕ ਕਹਿੰਦੇ ਆ ਵੀ ਮੈਂ ਮਤਲਬ ਇੱਥੇ ਬੈਠਾ ਬੈਠਾ ਸਤਿਯੁਗ ਚ ਪਹੁੰਚ ਗਿਆ, ਮੈਂ ਇੱਥੇ ਬੈਠਾ ਬੈਠਾ ਸਵਰਗ ਦੇਖ ਆਇਆ, ਮੈਂ ਆਹ ਕਰਿਆ ਆ, ਉਹ ਮਨੋਭਰਮ ਕਹਿੰਦੇ ਆ। ਜੇ ਕਿਸੇ ਨੇ ਬਹੁਤੀ ਜਾਣਕਾਰੀ ਲੈਣੀ ਆ ਤਾਂ ਇਬਰਾਹਿਮ ਟੀ ਕਪੂਰ ਦੀਆਂ ਲਿਖਤਾਂ ਤੁਸੀਂ ਪੜ੍ਹ ਲਿਓ, ਜਾਂ ਤੁਸੀਂ ਸਿਗਮੰਡ ਫਰਾਇਡ ਆ ਜਿਹੜਾ ਉਹਦੀਆਂ ਲਿਖਤਾਂ ਵੀ ਪੜ੍ਹ ਸਕਦੇ ਹੋ। ਚਲੋ ਮੈਂ ਉਧਰ ਨਹੀਂ ਜਾਣਾ, ਗੱਲ ਆਪਾਂ ਸ਼ੁਰੂ ਕੀਤੀ ਸੀ ਬਈ ਅਲੱਗ ਅਲੱਗ ਵਿਊਜ਼ ਹੁੰਦੇ ਨੇ, ਵਿਊ ਉਹ ਵਿਊ ਨੀ ਜਿਹੜੇ ਫੇਸਬੁੱਕ ਤੇ ਦੇਖਦੇ ਹੋ, ਮਤਲਬ ਨਜ਼ਰੀਆ ਹੁੰਦਾ ਚੀਜ਼ਾਂ ਨੂੰ ਵੇਖਣ ਦਾ। ਗੱਲ ਤਾਂ ਇੰਨੀ ਆ ਵੀ ਜਦੋਂ ਤੁਸੀਂ ਪ੍ਰੋਗਰਾਮ ਚ ਇਨਪੁੱਟ ਦਿੰਦੇ ਹੋ ਨਾ ਤੁਸੀਂ ਅਲੱਗ ਨਜ਼ਰੀਏ ਤੋਂ, ਤਾਂ ਉਹਦੇ ਨਾਲ ਸਾਡਾ ਦਿਮਾਗ ਵੀ ਖੁੱਲਦਾ। ਜਦੋਂ ਸਾਡੇ ਦੋਸਤ ਆ ਕੇ ਇਨਪੁੱਟ ਦਿੰਦੇ ਨੇ ਨਾ ਪ੍ਰੋਗਰਾਮ ਦੇ ਵਿੱਚ, ਉਹ ਫਿਰ ਪ੍ਰੋਗਰਾਮ ਆ ਜਿਹੜਾ ਨਾ ਉਹ ਹੋਰ ਰੌਚਕ ਬਣ ਜਾਂਦਾ। ਜਿਵੇਂ ਤੁਸੀਂ ਅਗੇਨ ਉੱਥੇ ਹੀ ਆਉਂਦੇ ਹਾਂ ਖਾਣੇ ਪਾਣੀ ਤੇ ਆਪਾਂ, ਵੀ ਜਿਵੇਂ ਆਪਾਂ ਖਾਣਾ ਖਾ ਰਹੇ ਹਾਂ, ਹੈਨਾ, ਕੋਈ ਸੈਲਡ ਉਹਦੇ ਵਿੱਚ ਆ ਗਿਆ ਪਾਤਾ, ਕਿਸੇ ਨੇ ਉਹਦੇ ਵਿੱਚ ਕੋਈ ਫਰੂਟ ਰੱਖਤਾ, ਕਿਸੇ ਨੇ ਕੋਈ ਰੋਟੀ ਦਾਲ ਸਬਜ਼ੀ ਅੱਡ ਤਰ੍ਹਾਂ ਦੀ ਦਾਲ ਸਬਜ਼ੀ, ਕੋਈ ਵੈਜ ਨਾਨ ਵੈਜ ਹੋ ਗਿਆ, ਉਹ ਫਿਰ ਨਾ ਸੋਹਣਾ ਲੱਗਦਾ ਨਾ ਤੁਹਾਨੂੰ, ਹੈਨਾ, ਅਲੱਗ ਅਲੱਗ ਤਰ੍ਹਾਂ ਦਾ ਖਾਣਾ ਜਿਹੜਾ ਇਕੱਠਾ ਕਰਕੇ ਖਾਧਾ। ਇਸ ਤਰ੍ਹਾਂ ਵਿਚਾਰ ਵੀ ਅਲੱਗ ਅਲੱਗ ਤਰ੍ਹਾਂ ਦੇ, ਪਰ ਨਿੱਗਰ ਵਿਚਾਰ ਹੋਣ ਜਿਹਨੂੰ ਕਹਿੰਦੇ ਆ, ਸੋਲਿਡ ਵਿਚਾਰ ਹੋਣ, ਜਿਹੜੇ ਵਿਚਾਰ ਆਪਾਂ ਦਿੰਨੇ ਆ ਨਾ ਉਹਨਾਂ ਦਾ ਕੋਈ ਬੈਕਗਰਾਉਂਡ ਹੋਵੇ, ਉਹ ਸੱਚੀ ਗਿਆਨ ਭਰਪੂਰ ਹੋਣ, ਉਹ ਗਿਆਨ ਦਾ ਭੁਲੇਖਾ ਨਾ ਹੋਵੇ, ਉਹ ਸੱਚੀ ਉਹਦੇ ਤੋਂ ਉਹ ਵਿਚਾਰਾਂ ਨੂੰ ਸੁਣ ਕੇ ਆਪਾਂ ਕੁਝ ਸਿੱਖ ਸਕੀਏ ਜ਼ਿੰਦਗੀ ਚ ਲਾਗੂ ਕਰਕੇ, ਸਾਡੀ ਜ਼ਿੰਦਗੀ ਸੋਹਣੀ ਬਣੇ। ਆਪਾਂ ਜ਼ਿੰਦਗੀ ਦੋਸਤੋ ਸਾਰਿਆਂ ਨੇ 50-60 ਸਾਲ 70 ਸਾਲ ਜਿਉਂ ਕੇ ਚਲੇ ਜਾਣਾ, ਹੈਨਾ, ਬੜੀ ਛੋਟੀ ਹੈ ਜ਼ਿੰਦਗੀ, ਬਾਹਲੀ ਵੱਡੀ ਨਹੀਂ ਹੈਗੀ। ਤੇ ਅਸਲੀ ਖੁਸ਼ੀ ਪਤਾ ਕੀ ਹੁੰਦੀ ਹੈ? ਅਸਲੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਨਾ, ਤਾਂ ਉਹ ਚੀਜ਼ ਸਮਝ ਲੱਗ ਜਾਂਦੀ। ਤੁਹਾਨੂੰ ਮੇਰੀ ਗੱਲ ਬੜੀ ਛੋਟੀ ਜਿਹੀ ਲੱਗੂਗੀ ਇਹ, ਪਰ ਤੁਸੀਂ ਜਦੋਂ ਉਲਝਣ ਚ ਪੈਂਦੇ ਹੋ ਨਾ, ਜਦੋਂ ਉਹ ਉਲਝਣ ਸੋਲਵ ਹੋ ਜਾਂਦੀ, ਉਹ ਸੋਲਵ ਇਸੇ ਕਰਕੇ ਹੁੰਦੇ ਕਿਉਂਕਿ ਤੁਸੀਂ ਸਹੀ ਢੰਗ ਤਰੀਕਾ ਅਪਣਾਉਂਦੇ ਹੋ ਸੋਲਵ ਕਰਨ ਦਾ, ਫਿਰ ਤੁਸੀਂ ਸਾਹ ਨਹੀਂ ਲੈਂਦੇ, ਆਏ ਹਾਏ ਹਾਏ ਨਜ਼ਾਰਾ ਆ ਗਿਆ ਯਾਰ, ਆ ਸਵਾਦ ਹੀ ਆ ਗਿਆ, ਹੈਨਾ, ਆਪਾਂ ਪ੍ਰੋਬਲਮ ਹੱਲ ਕਰ, ਕਿੰਨਾ ਆਨੰਦ ਆਉਂਦਾ। ਬਸ ਉਹੀ ਅਸਲੀ ਆਨੰਦ ਆ, ਉਹ ਅਸਲੀ ਆਨੰਦ ਨੂੰ ਲੈਣ ਦੇ ਲਈ ਨਾ ਕਈ ਲੋਕ ਜੰਗਲਾਂ ਚ ਭਟਕਦੇ ਰਹੇ, ਯੋਗੀ ਆ ਜਿਹੜੇ ਪਹਾੜਾਂ ਦੇ ਉੱਤੇ ਇਕੱਲੇ ਫਿਰਦੇ ਰਹੇ, ਕੋਈ ਭੁੱਖਾ ਮਰਦਾ, ਕੋਈ ਕਹਿੰਦਾ ਜੀ ਮੈਂ ਤਾਂ ਜੀ ਫਾਸਟਿੰਗ ਕਰਨੀ ਹੈ, ਕੋਈ ਕਹਿੰਦਾ ਮੈਂ ਆਪਣਾ ਤੀਸਰਾ ਨੇਤਰ ਖੋਲਣਾ, ਕੋਈ ਕਹਿੰਦਾ ਮੈਂ 10ਵਾਂ ਦੁਆਰ ਖੋਲਣਾ, ਕੋਈ 10ਵਾਂ ਦੁਆਰ, ਕੋਈ ਤੀਸਰਾ ਨੇਤਰ ਇਸ ਤਰ੍ਹਾਂ ਦਾ ਨਹੀਂ ਹੈ, ਇਹ ਮਨੁੱਖੀ ਸਰੀਰ ਤੇ ਮਨੁੱਖੀ ਮਨ ਹੀ ਹੈ। ਜਦੋਂ ਤੁਹਾਡੀ ਸੰਤੁਸ਼ਟੀ ਹੋ ਗਈ ਨਾ, ਤੇ ਬਸ ਨਜ਼ਾਰਾ ਆ ਗਿਆ, ਬਸ ਸੰਤੁਸ਼ਟੀ ਤੁਹਾਡੀ। ਦੇਖੋ ਭੁੱਖਾ ਬੰਦਾ ਉਹਦੀ ਖਾਣ ਨਾਲ ਸੰਤੁਸ਼ਟੀ ਹੋਜੂ, ਸਰੀਰਕ ਤੌਰ ਦੇ ਉੱਤੇ ਤੁਹਾਨੂੰ ਪਤਾ ਹੀ ਆ ਮੇਲ ਐਂਡ ਫੀਮੇਲ ਆ ਜਿਹੜੇ, ਉਹਨਾਂ ਦੀ ਸੰਤੁਸ਼ਟੀ ਆ ਜਿਹੜੀ ਇੱਕ ਖਾਸ ਉਮਰ ਦੇ ਵਿੱਚ, ਉਹ ਕੁਦਰਤ ਉਹਨਾਂ ਨੂੰ ਕਹਿੰਦੀ ਆ, ਕੁਦਰਤ ਉਹਨਾਂ ਨੂੰ ਅੰਦਰੋਂ ਹੁੱਜਾ ਮਾਰਦੀ ਆ, ਕਿਉਂਕਿ ਕੁਦਰਤ ਨੇ ਆਪਣੇ ਆਪ ਨੂੰ ਅੱਗੇ ਵਧਾਉਣਾ। ਉਸ ਉਮਰ ਦੇ ਵਿੱਚ ਇੱਕ ਖਾਸ ਸੰਤੁਸ਼ਟੀ ਹੁੰਦੀ ਆ, ਜਦੋਂ ਬੰਦਾ ਬੁਢਾਪੇ 'ਚ ਚਲਿਆ ਜਾਂਦਾ ਉਦੋਂ ਹੋਰ ਗੱਲਾਂ ਦੇ ਵੀ ਸੰਤੁਸ਼ਟੀ ਹੁੰਦੀ ਆ, ਜਦੋਂ ਬੱਚਾ ਹੁੰਦਾ ਹੋਰ ਗੱਲਾਂ 'ਚ ਸੰਤੁਸ਼ਟੀ ਆ, ਹੈਨਾ। ਜ਼ਿੰਦਗੀ ਦੇ ਅੱਡ ਅੱਡ ਫੇਜ਼ ਨੇ, ਆਪਾਂ ਤਾਂ ਇਹੀ ਗੱਲ ਕਰਨੀ ਸੀ, ਪ੍ਰੋਗਰਾਮ ਕਰਕੇ ਸੰਤੁਸ਼ਟੀ ਲੈਂਦੇ ਹੁੰਦੇ ਆ, ਤੇ ਉਹ ਜਿਹੜੀ ਜਦੋਂ ਤੁਸੀਂ ਵਧੀਆ ਇਨਪੁੱਟ ਦਿੰਦੇ ਹੋ ਨਾ, ਭਾਵੇਂ ਅਲੱਗ ਐਂਗਲ ਤੋਂ ਦਿੰਦੇ ਹੋ, ਸਾਨੂੰ ਚੰਗਾ ਲੱਗਦਾ, ਸੋਹਣਾ ਲੱਗਦਾ, ਅਸੀਂ ਜੀ ਆਇਆਂ ਕਹਿੰਦੇ ਹਾਂ, ਰੂਹ ਫਿਰ ਖੁਸ਼ ਹੋ ਜਾਂਦੀ ਹੈ ਨਾ। ਆਓ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਇਹਦਾ ਪ੍ਰੋਗਰਾਮ ਕੋਈ ਮਤਲਬ ਆਏ ਕੋਈ ਦੁਨੀਆਂ ਦੇ ਇੱਕ ਹਿੱਸੇ ਨਾਲ ਨਹੀਂ, ਅੱਜ ਦਾ ਪ੍ਰੋਗਰਾਮ ਸਾਡੇ ਨਜ਼ਰੀਏ ਤੇ ਆ। ਸਾਡਾ ਜਿਹੜਾ ਨਜ਼ਰੀਆ ਕਿਸੇ ਚੀਜ਼ ਨੂੰ ਵੇਖਣ ਦਾ, ਔਰਤ ਨੂੰ ਵੇਖਣ ਦਾ ਹੀ ਕਹਿ ਲਓ ਤੁਸੀਂ, ਦੁਨੀਆਂ ਦੀ ਅੱਧੀ ਆਬਾਦੀ ਔਰਤਾਂ ਨੇ। ਮੈਂ ਨਾ ਇੱਕ ਵੀਡੀਓ ਦੇਖ ਰਿਹਾ ਸੀ, ਦੇਖੋ ਆਪਾਂ ਆਪਣੇ ਪ੍ਰੋਗਰਾਮ ਤੇ ਖੁੱਲੀਆਂ ਗੱਲਾਂ ਕਰਦੇ ਹਾਂ, ਇੱਕ ਵੀਡੀਓ ਦੇਖ ਰਿਹਾ ਸੀ। ਉਹ ਵੀਡੀਓ ਦੇ ਵਿੱਚ ਨਾ ਪਤਾ ਨਹੀਂ ਤਾਂ ਕਿਸੇ ਚੀਜ਼ ਦੀ ਐਡ ਸੀ, ਉਹ ਤੁਸੀਂ ਵੀ ਵੇਖੀ ਹੋਣੀ ਆ ਸੋਸ਼ਲ ਮੀਡੀਆ। ਉਹ ਵੀਡੀਓ ਦੇ ਉੱਤੇ, ਵੀਡੀਓ ਦੇ ਵਿੱਚ ਕੋਈ ਨੌਜਵਾਨ ਮੁੰਡੇ ਤੇ ਕੁੜੀਆਂ, ਨੌਜਵਾਨ ਮੁੰਡੇ ਤੇ ਕੁੜੀਆਂ 24-24 25-25 ਸਾਲ ਦੇ, 23-23 ਸਾਲ ਦੇ, 20-20 ਸਾਲ ਦੇ, ਉਹ ਸਵਿਮਿੰਗ ਪੂਲ ਹੈ ਇੱਕ ਟਾਈਪ ਦਾ, ਪਾਣੀ ਆਉਂਦਾ ਇਧਰੋਂ, ਨੋਟ ਸਵਿਮਿੰਗ ਪੂਲ, ਤੇ ਉਹ ਪਾਣੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ, ਉਹਨਾਂ ਨੇ ਤਕਰੀਬਨ ਜਾਣੀ ਮਿਨੀਮਮ ਕੱਪੜੇ ਪਾਏ ਹੋਏ ਆ, ਤੇ ਬਾਕੀ ਸਰੀਰ ਉਹਨਾਂ ਦੇ ਨੰਗੇ ਨੇ, ਤੇ ਉਹਨਾਂ ਨੇ ਜਿਹੜੇ ਪ੍ਰਾਈਵੇਟ ਆਪਣੇ ਅੰਗ ਨੇ, ਪਾਰਟਸ ਨੇ, ਉਹ ਢੱਕੇ ਹੋਏ ਨੇ। ਉਹ ਬੜੀ ਖੁਸ਼ੀ ਖੁਸ਼ੀ ਚੀਕਾਂ ਮਾਰਦੇ ਘੁੰਮ ਰਹੇ ਨੇ, ਉਹਦੇ ਵਿੱਚ ਹੱਸ ਰਹੇ ਨੇ। ਇਹ ਸਾਡੇ ਭਾਰਤੀ ਸਮਾਜ ਦੀ ਗੱਲ ਨਹੀਂ, ਇਹ ਵੈਸਟਰਨ ਕਲਚਰ ਦੀ ਗੱਲ ਆ। ਮੇਰੇ ਦਿਮਾਗ 'ਚ ਉਦੋਂ ਹੀ ਫਟਾਫਟ ਸਵਾਲ ਉੱਠਿਆ, ਮੈਂ ਕਿਹਾ ਅਸੀਂ ਜਿਹੜੇ ਦੇਸ਼ ਦੇ ਵਿੱਚੋਂ ਆਏ ਹਾਂ, ਤੇ ਉੱਥੇ ਕਿਤੇ ਇਸ ਤਰ੍ਹਾਂ ਹੁੰਦਾ? ਬੜੇ ਖੁਸ਼ ਨੇ, ਕੋਈ ਅਸ਼ਲੀਲਤਾ ਨਹੀਂ, ਕੋਈ ਕਿਸੇ ਨੂੰ ਕੁਛ ਨਹੀਂ ਕਹਿ ਰਿਹਾ, ਕੋਈ ਮਾੜੀ ਗੱਲ ਨਹੀਂ ਕਹਿ ਰਿਹਾ, ਕੋਈ ਕਮੈਂਟ ਨਹੀਂ ਕਰ ਰਿਹਾ, ਕੋਈ ਟੱਚ ਨਹੀਂ ਕਰ ਰਿਹਾ, ਹਾਲਾਂਕਿ ਉਹ ਇੰਨੇ ਨੇੜ ਨੇ ਆਪਸ ਵਿੱਚ ਦੀ ਉਹਨਾਂ ਦੇ ਸਰੀਰ ਟੱਚ ਹੋ ਰਹੇ ਨੇ। ਇੱਕ ਉਹ ਸਿਰਫ 1.5 ਮਿੰਟ ਦੀ ਵੀਡੀਓ ਆ, ਮੇਰਾ ਦਿਮਾਗ ਸਵਾਲਾਂ ਨਾਲ ਭਰ ਗਿਆ। ਉਸ ਦਿਨ ਹੀ ਖਬਰ ਆਈ ਸੀ ਬਈ ਕਲਕੱਤਾ ਦੇ ਵਿੱਚ ਇੱਕ ਡਾਕਟਰ ਕੁੜੀ ਦੇ ਨਾਲ ਬਲਾਤਕਾਰ ਹੋਇਆ। ਮੇਰੇ ਦਿਮਾਗ 'ਚ ਕਸ਼ਮਕਸ਼ ਚੱਲਦੀ ਰਹੀ, ਅਲੱਗ ਅਲੱਗ ਤਰ੍ਹਾਂ ਦੇ ਸੱਭਿਆਚਾਰ, ਜਿਹੜਾ ਸਾਨੂੰ, ਜਿਹੜੀ ਗੱਲ ਮੈਂ ਬਾਰ ਬਾਰ ਕਹਿੰਦਾ ਹੁੰਦਾ ਵੀ ਅਸੀਂ ਕੁਛ ਮਰਜ਼ੀ ਹੋਈਏ, ਆਲਾ ਦੁਆਲਾ ਸਾਡੇ ਅੰਦਰ ਭਰਿਆ ਪਿਆ। ਅਸੀਂ ਜਿਹੜੇ ਸਮਾਜ ਦੇ ਵਿੱਚੋਂ ਆਏ ਹਾਂ, ਉਹਦੇ 'ਚ ਬਹੁਤ ਲੋਕ ਨਾ ਇੱਥੇ ਟੀਵੀ ਤੇ ਰੇਡੀਓ ਤੇ ਬੜਾ ਪ੍ਰਚਾਰ ਕਰਦੇ ਆ, ਸਾਡਾ ਸੱਭਿਆਚਾਰ ਇਹ ਜਿਹਾ, ਸਾਡਾ ਸੱਭਿਆਚਾਰ ਇਹ ਆ, ਭਾਰਤ ਮਾਤਾ ਦੀ ਜੈ। ਉਹ ਮੈਂ ਨਹੀਂ ਦੇਖਿਆ ਦੁਨੀਆਂ ਦੇ ਵਿੱਚ ਅੱਜ ਤਾਈਂ ਕੋਈ ਕਵੇ ਕੈਨੇਡਾ ਮਾਤਾ ਦੀ ਜੈ, ਆਸਟ੍ਰੇਲੀਆ ਮਾਤਾ ਦੀ ਜੈ, ਸਵਿਟਜ਼ਰਲੈਂਡ ਮਾਤਾ ਦੀ ਜੈ, ਰਸ਼ੀਆ ਮਾਤਾ ਦੀ ਜੈ, ਚਾਈਨਾ ਮਾਤਾ ਦੀ ਜੈ, ਪਾਕਿਸਤਾਨ ਮਾਤਾ ਦੀ ਜੈ, ਸਾਊਦੀ ਅਰੇਬੀਆ, ਮੈਂ ਨਹੀਂ ਕਦੇ ਕਿਸੇ ਤੋਂ ਸੁਣਿਆ। ਇਹ ਭਾਰਤ ਮਾਤਾ ਦੀ ਜੈ ਹੀ ਚੱਲਦਾ, ਇਹਦਾ ਮਤਲਬ ਭਾਰਤੀ ਲੋਕ ਨਾ ਜਿਹੜੇ ਇਹ ਨਾਰੇ ਤੋਂ ਇਸ ਤਰ੍ਹਾਂ ਲੱਗਦਾ ਵੀ ਭਾਰਤੀ ਲੋਕ ਨਾ ਫੀਮੇਲ ਦੀ ਬੜੀ ਕਦਰ ਕਰਦੇ ਨੇ, ਮਾਤਾ ਫੀਮੇਲ ਹੀ ਹੁੰਦੀ ਹੈ ਨਾ ਤੁਹਾਨੂੰ ਪਤਾ, ਬਈ ਬਾਕੀ ਦੁਨੀਆਂ ਨਾਲੋਂ ਸਭ ਤੋਂ ਵੱਧ ਕਦਰ ਔਰਤ ਦੀ ਭਾਰਤੀ ਲੋਕ ਕਰਦੇ ਨੇ। ਅੱਛਾ, ਫਿਰ ਮੇਰੇ ਦਿਮਾਗ 'ਚ ਇੱਕੋ ਦਮ ਦੁਨੀਆਂ ਦੇ ਵਿੱਚ ਜਿੰਨੇ ਵੀ ਦੇਵੀ ਦੇਵਤੇ ਹੋਏ ਨੇ ਮੇਰੀ ਉਹਨਾਂ ਦੀ ਪਿਕਚਰ ਘੁੰਮ ਗਈ, ਤੇ ਸਭ ਤੋਂ ਵੱਧ ਦੇਵੀਆਂ ਜਿਹੜੀਆਂ ਹੈਗੀਆਂ ਉਹ ਵੀ ਭਾਰਤ ਦੇ ਵਿੱਚ ਨੇ। ਉਹ ਕੁਛ ਤਾਂ ਤੁਹਾਨੂੰ ਯਾਦ ਹੀ ਨੇ, ਸਰਸਵਤੀ ਦੇਵੀ, ਕਾਲੀ ਦੇਵੀ, ਦੁਰਗਾ ਦੇਵੀ, ਤੁਸੀਂ ਦੇਵੀਆਂ ਕੱਢੀ ਜਾਓ, ਦੇਵੀਆਂ ਦੇ ਨਾਂ ਆਈ ਜਾਂਦੇ ਨੇ। ਕਿਸੇ ਦੀਆਂ 12 ਬਾਹਾਂ, ਕਿਸੇ ਨੇ ਹੱਥ 'ਚ ਤਲਵਾਰ ਚੱਕੀ ਹੋਈ ਹੈ, ਕਿਸੇ ਨੇ ਜੀਭ ਕੱਢੀ ਹੋਈ ਹੈ, ਐਡੇ ਐਡੇ ਮੰਦਰ ਬਣੇ ਹੋਏ ਨੇ, ਲੋਕ ਡੰਡੌਤਾਂ ਕਰਦੇ ਜਾਂਦੇ ਨੇ। ਮੈਂ ਕਿਹਾ ਵੀ ਆਹ ਤਾਂ ਕਮਾਲ ਹੀ ਹੈ। ਅੱਛਾ, ਉਧਰੋਂ ਫਿਰ ਜੋ ਤੁਸੀਂ ਲਿਟਰੇਚਰ ਦੇ ਵਿੱਚੋਂ ਚੱਕ ਲਓ, ਸਾਹਿਤਕਾਰਾਂ ਦੀਆਂ ਕਲਮਾਂ ਨਾ ਕੂਕ ਕੂਕ ਕੇ ਕਹਿੰਦੀਆਂ ਨੇ ਵੀ ਅਸੀਂ ਤਾਂ ਔਰਤ ਦੀ ਕਦਰ ਹੀ ਇੰਨੀ ਕਰਦੇ ਹਾਂ, ਗੱਲ ਹੀ ਛੱਡ ਦਿਓ। ਤੇ ਪ੍ਰੈਕਟੀਕਲੀ ਇਹ ਹੈ ਵੀ ਕਹਿੰਦੇ ਜਿਸ ਦਿਨ ਇਹ ਜਿਹੜੀ ਡਾਕਟਰ ਕੁੜੀ ਸੀਗੀ ਇਹਦੇ ਨਾਲ ਬਲਾਤਕਾਰ ਕੀਤਾ, ਉਸ ਦਿਨ 5-6 ਖਬਰਾਂ ਹੋਰ ਇਧਰੋਂ ਉਧਰੋਂ ਚੱਕੀਆਂ, ਤੇ ਉਹਦੇ 'ਚ ਆ ਗਿਆ ਵੀ ਬੰਗਲੌਰ ਦੇ ਵਿੱਚ ਇੱਕ ਸਟੂਡੈਂਟ ਕੁੜੀ ਸੀ, ਪਾਰਟੀ ਤੋਂ ਵਾਪਸ ਆ ਰਹੀ ਸੀ, ਤੇ ਇੱਕ ਸਾਈਕਲ ਵਾਲਾ ਸੀ ਜਿਹੜਾ ਉਹਦੇ ਸਾਈਕਲ ਵਾਲੇ ਦੇ ਪਿੱਛੇ ਬੈਠ ਗਈ, ਤੇ ਮਤਲਬ ਉਹਦੇ ਨਾਲ ਉਹਨੇ ਧੱਕਾ ਕੀਤਾ। ਇੱਕ ਹੋਰ ਖਬਰ ਆ ਗਈ ਬਈ ਇੱਕ ਮਾਨਸਿਕ ਤੌਰ ਤੇ ਜਿਹੜੀ ਲੜਕੀ ਪਰੇਸ਼ਾਨ ਸੀਗੀ, ਮੈਂਟਲੀ ਚੈਲੇਂਜ ਲੜਕੀ ਲੇਡੀ ਸੀ ਜਿਹੜੀ, ਤੇ ਉਹਨੂੰ ਖਾਣਾ ਦੇਣ ਦਾ ਬਹਾਨਾ ਲਾ ਕੇ ਤੇ ਕਿਸੇ ਨੇ ਯੂਪੀ ਦੇ ਵਿੱਚ ਉਹਦੇ ਨਾਲ ਬਲਾਤਕਾਰ ਕਰਤਾ। ਇੱਕ ਹੋਰ ਖਬਰ ਆ ਗਈ ਬਈ ਆਪਣੇ ਪਰਿਵਾਰ ਦੇ ਵਿੱਚੋਂ ਹੀ ਇੱਕ ਟੀਨੇਜਰ ਲੜਕੀ ਸੀਗੀ ਯੂਪੀ ਦੇ ਵਿੱਚ, ਉਹਦਾ ਬਲਾਤਕਾਰ ਹੋ ਗਿਆ। ਇੱਕ ਹੋਰ ਖਬਰ ਸੀ ਬਈ ਪੰਜਾਬੀ ਕੁੜੀ ਦੇਹਰਾਦੂਨ ਦੇ ਵਿੱਚ ਪੜ੍ਹਦੀ ਸੀ ਤੇ ਪਬਲਿਕ ਬੱਸ ਦੇ ਵਿੱਚ ਗੈਂਗਰੇਪ ਹੋ ਗਿਆ ਉਹਦੇ ਨਾਲ। ਇੱਕ ਹੋਰ ਖਬਰ ਸੀਗੀ ਬਈ ਸਕੂਲ ਟੀਚਰ ਸੀ ਤੇ ਉਹਨੇ 14 ਸਾਲ ਦੀ ਲੜਕੀ ਦੇ ਨਾਲ ਉਹਨੇ ਬਲਾਤਕਾਰ ਕਰਤਾ। ਇੱਕ ਹੋਰ ਖਬਰ ਸੀ ਵੀ 69 ਸਾਲ ਦਾ ਵਿਅਕਤੀ ਸੀ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਉਹਨੇ ਟੀਨੇਜਰ ਲੜਕੀ ਦਾ ਬਲਾਤਕਾਰ ਕਰਤਾ। ਉਹ ਪਤਾ ਨਹੀਂ ਜੀ ਜਦੋਂ ਕੋਈ ਗੱਲ ਜਦੋਂ ਕੋਈ ਖਬਰ ਜਦੋਂ ਪ੍ਰੋਗਰਾਮ ਦੀ ਗੱਲ ਚੱਲਦੀ ਹੁੰਦੀ ਹੈ ਜਦੋਂ ਤੁਸੀਂ ਜ਼ਿਆਦਾ ਸੋਚਣ ਲੱਗ ਜਾਂਦੇ ਹੋ ਤਾਂ ਮੈਨੂੰ ਤਾਂ ਹੈਰਾਨ ਹੋ ਗਿਆ ਵੀ ਇੱਕ ਪਾਸੇ ਦੇਵੀਆਂ ਘੁੰਮੀ ਜਾਂਦੀਆਂ, ਇੱਕ ਪਾਸੇ ਭਾਰਤ ਮਾਤਾ ਦੀ ਜੈ ਹੋਈ ਜਾਂਦੀ ਹੈ, ਦੂਜੇ ਪਾਸੇ ਇਹਦਾ ਜਦੋਂ ਡਾਟਾ ਥੋੜਾ ਜਿਹਾ ਅੱਗੇ ਫਰੋਲਿਆ ਤਾਂ ਕਹਿੰਦੇ 25,000 ਬਲਾਤਕਾਰ ਜਿਹੜੇ ਹੁੰਦੇ ਆ ਉਹ ਤਾਂ ਸਿਰਫ ਅਜੇ ਉਹਨਾਂ ਦੇ ਕੇਸ ਕੂਸ ਹੀ ਦਰਜ ਹੁੰਦੇ ਆ। ਮੈਂ ਉਹ ਭੁੱਲ ਗਿਆ ਵੀ ਦਿਨ ਦੇ ਵਿੱਚ ਸੀ ਕਿ ਮਹੀਨੇ ਦੇ ਵਿੱਚ 25,000, ਮੈਨੂੰ ਮਾਫ ਕਰਿਓ, ਤੁਸੀਂ ਪੜ੍ਹ ਲਿਓ ਗੂਗਲ ਤੋਂ ਸਰਚ ਕਰ ਲਿਓ, ਉਹ ਤਾਂ ਸਿਰਫ ਰਿਪੋਰਟ ਹੁੰਦੇ ਆ। ਤੇ ਤੁਹਾਨੂੰ ਪਤਾ ਹੈ ਵੀ ਔਰਤਾਂ ਨਾਲ ਜਿੰਨਾ ਕੁ ਧੱਕਾ ਵਿਤਕਰਾ ਹੁੰਦਾ ਉਹਦਾ ਉਹ ਮਤਲਬ ਜਿਹਨੂੰ ਕਹਿੰਦਾ ਟਿਪ ਆਫ ਦਾ ਆਈਸਬਰਗ ਜਿਹੜੇ ਪੁਲਿਸ ਦੇ ਵਿੱਚ ਤੇ ਇੱਧਰ ਕਾਨੂੰਨੀ ਦਾਇਰੇ ਦੇ ਵਿੱਚ ਆਉਂਦੇ ਨੇ, ਬਾਕੀ ਤਾਂ ਰਿਪੋਰਟ ਹੀ ਨਹੀਂ ਹੁੰਦੇ। ਤਾਂ ਮੈਨੂੰ ਨਾ ਸਾਡੇ ਦੋਗਲੇਪਣ ਦੇ ਉੱਤੇ ਮੈਨੂੰ ਨਹੀਂ ਪਤਾ ਹਾਸਾ ਆਇਆ ਕਿ ਰੋਣਾ ਆਇਆ ਕਿ ਕੀ ਹੋਇਆ ਕੀ ਨਹੀਂ ਹੋਇਆ, ਪਰ ਇੰਨਾ ਜ਼ਰੂਰ ਆ ਵੀ ਅਸੀਂ ਸਭ ਤੋਂ ਵੱਧ ਦਾਅਵਾ ਕਰਦੇ ਹਾਂ ਅਸੀਂ ਲੋਕ ਵੀ ਅਸੀਂ ਨਾ ਆਪਦੇ ਬੱਚਿਆਂ ਨੂੰ ਇਹ ਗੱਲ ਸਿਖਾਉਂਦੇ ਹਾਂ ਬਈ ਬੱਚਿਓ ਔਰਤ ਆ ਜਿਹੜੀ ਇਹ ਤੁਹਾਡੀ ਮਾਂ ਹੁੰਦੀ ਆ ਜਾਂ ਤੁਹਾਡੀ ਭੈਣ ਹੁੰਦੀ ਆ ਜਾਂ ਤੁਹਾਡੀ ਪਤਨੀ ਹੁੰਦੀ ਆ ਜਾਂ ਤੁਹਾਡੀ ਲੜਕੀ ਹੁੰਦੀ ਆ, ਬਸ ਅਸੀਂ ਸਿਖਾਉਂਦੇ ਹਾਂ, ਹੋਰ ਤਾਂ ਦੁਨੀਆਂ 'ਚ ਕੋਈ ਸਿਖਾਉਂਦਾ ਹੀ ਨਹੀਂ। ਅਸੀਂ ਬੜੇ ਦਾਅਵੇ ਨਾਲ ਕਹਿੰਦੇ ਸਾਡੀ ਸੰਸਕ੍ਰਿਤੀ ਆਏ ਸਾਡਾ ਕਰੈਕਟਰ ਆਏ ਸਾਡਾ ਚਾਲ ਚੱਲਣ ਆਏ, ਮੈਨੂੰ ਪਤਾ ਨਹੀਂ ਲੱਗਦਾ ਵੀ ਸਾਡੀ ਸਿਖਲਾਈ ਦੇ ਵਿੱਚ ਸਾਡੇ ਜਿਹਨੂੰ ਕਹਿੰਦੇ ਆ ਬਈ ਸਾਨੂੰ ਪਾਲਣ ਪੋਸ਼ਣ ਕੀਤਾ ਜਾਂਦਾ ਉਹਦੇ ਵਿੱਚ ਕਿਤੇ ਨੁਕਸਾ ਕਿ ਸਿਸਟਮ ਦੇ ਵਿੱਚ ਨੁਕਸਾ ਕਿ ਸਾਰਾ ਹੀ ਕਾਲਾ ਮਾਲਾ। ਮੈਨੂੰ ਇਹ ਵੀ ਸਮਝ ਨਹੀਂ ਲੱਗਦੀ ਵੀ ਜਿਹੜੇ ਅੱਜ ਸ਼ਰੀਫ ਲੱਗਦੇ ਨੇ ਇਨਕਲੂਡਿੰਗ ਐਵਰੀਬਾਡੀ ਇਨਕਲੂਡਿੰਗ ਮੀ ਜਾਂ ਹੋਰ ਸਾਰੇ ਤੁਸੀਂ ਲੈ ਲਓ ਬਈ ਜਿਹੜੇ ਅੱਜ ਸ਼ਰੀਫ ਲੱਗਦੇ ਨੇ ਕਿ ਉਹ ਓਨੀ ਦੇਰ ਤੱਕ ਹੀ ਸ਼ਰੀਫ ਨੇ ਜਿੰਨੀ ਦੇਰ ਤਾਈਂ ਉਹਨਾਂ ਨੂੰ ਇਕੱਲੇ ਦੇ ਵਿੱਚ ਕੋਈ ਔਰਤ ਨਹੀਂ ਮਿਲਦੀ, ਪਤਾ ਨਹੀਂ ਸ਼ੱਕ ਹੋਣ ਲੱਗ ਜਾਂਦਾ। ਤੇ ਫਿਰ ਮੈਂ ਜਦੋਂ ਬਾਹਰਲੇ ਦੇਸ਼ਾਂ ਦਾ ਕੰਪੈਰੀਜ਼ਨ ਕੀਤਾ ਕਈ ਵਾਰੀ 10:30, 10:30, 11:00, 12:00 ਡਰਾਈਵ ਕਰਦੇ ਜਾਂ ਵੈਸੇ ਹੀ ਘੁੰਮਦੇ ਫਿਰਦੇ ਜਦੋਂ ਪਹੁੰਚੀ ਤਾਂ ਦੇਖੀਦਾ ਬਈ ਵੈਸਟਰਨ ਕੰਟਰੀਜ਼ ਦੇ ਵਿੱਚ ਲੜਕੀਆਂ 12:00, 12:00, 1:00 ਵਜੇ ਤਾਈਂ ਫਿਰਦੀਆਂ ਰਹਿੰਦੀਆਂ ਤੇ ਕਿਸੇ ਬਾਹਰ ਫਿਰਦੀਆਂ ਰਹਿੰਦੀਆਂ ਬਾਹਰ ਸੜਕਾਂ ਦੇ ਉੱਤੇ ਮਾਲਸ ਦੇ ਵਿੱਚ ਲੜਕੀਆਂ ਜਿਹੜੀਆਂ ਆਪਦੇ ਕੰਮ ਕਾਰ ਕਰਦੀਆਂ ਜੌਬ ਤੋਂ ਆਉਂਦੀਆਂ ਸ਼ਾਪਿੰਗ ਕਰਦੀਆਂ ਜਾਂ ਸੜਕਾਂ ਤੇ ਤੁਹਾਨੂੰ ਸੈਰ ਕਰਦੀਆਂ ਮਿਲ ਜਾਣਗੀਆਂ ਵੀ ਇੰਨੀਆਂ ਸੁਰੱਖਿਅਤ ਆ। ਈਵਨ ਕਈ ਪਛੜੇ ਜਿਨ੍ਹਾਂ ਨੂੰ ਆਪਾਂ ਮਾਫ਼ੀ ਚਾਹੁੰਦਾ ਪਛੜੇ ਦੇਸ਼ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਡਿਵੈਲਪਿੰਗ ਕੰਟਰੀਜ਼, ਬਹੁਤ ਸਾਰੇ ਅਫਰੀਕਨ ਕੰਟਰੀਜ਼ ਨੇ ਜਿੱਥੇ ਔਰਤਾਂ ਬਹੁਤ ਸੁਰੱਖਿਅਤ ਨੇ ਜਿੱਥੇ ਬੇਸਿਕ ਐਜੂਕੇਸ਼ਨ ਵੀ ਹੈ ਨਹੀਂ ਪਰ ਔਰਤ ਦੀ ਇੰਨੀ ਕਦਰ ਕਰਦੇ ਆ। ਅਸੀਂ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹਾਂ, ਇੰਨੇ ਵੱਡੇ ਵੱਡੇ ਦਾਅਵੇ ਕਰਦੇ ਹਾਂ ਅਸੀਂ, ਮਤਲਬ ਤੁਸੀਂ ਜੀ ਮੇਰੇ ਕੋਲ ਸ਼ਬਦ ਨਹੀਂ, ਕਈ ਵਾਰੀ ਸ਼ਬਦ ਮੁੱਕ ਜਾਂਦੇ ਆ, ਇੰਨੇ ਵੱਡੇ ਵੱਡੇ ਦਾਅਵੇ ਕਰਦੇ। ਅਸੀਂ ਕਹਿੰਦੇ ਜੀ ਪੀਰਾਂ ਪੈਗੰਬਰਾਂ ਦੀ ਰੱਬ ਦੀ ਸਾਰੀ ਨਿਗਾਹ ਹੀ ਸਾਡੇ ਉੱਤੇ ਆ, ਸਾਨੂੰ ਰੱਬ ਨੇ ਇੰਨੇ ਸੋਹਣੇ ਸੁਨੱਖੇ ਬਣਾਇਆ, ਇੰਨੀ ਸਾਨੂੰ ਅਕਲ ਦਿੱਤੀ ਆ, ਇੰਨੇ ਸਾਡੇ ਮਤਲਬ ਜਿਹੜੇ ਹੈਗੇ ਆ ਗ੍ਰੰਥ ਰਚੇ ਹੋਏ ਨੇ, ਇੰਨੀਆਂ ਪੁਸਤਕਾਂ, ਐਡੇ ਐਡੇ ਲੈਕਚਰ ਸਾਡੇ ਵਿਦਵਾਨਾਂ ਨੇ ਦਿੱਤੇ ਨੇ। ਕਹਿੰਦੇ ਬਸ ਉਹ ਭਾਰਤ ਦੇ ਹਿੱਸੇ ਹੀ ਆਏ ਆ, ਰੱਬ ਜੀ ਨੇ ਖਾਸ ਮਿਹਰਬਾਨੀ ਕੀਤੀ ਆ ਭਾਰਤ ਤੇ ਗਿਆਨ ਦੇਣ ਦੀ, ਪੁਰਾਤਨ ਗਿਆਨ ਸਾਡੇ ਕੋਲ ਆ ਜੀ, ਤਾਰਾਂ ਅਸੀਂ ਇੰਨੀਆਂ ਮਾਰਦੇ ਹਾਂ ਵੀ ਦੁਨੀਆਂ ਦੀ ਕੋਈ ਬਿਮਾਰੀ ਉਹ ਤਾਂ ਸਾਡੇ ਪੁਰਾਤਨ ਗ੍ਰੰਥਾਂ 'ਚ ਲਿਖੀ ਪਈ ਹੈ, ਕੋਈ ਜਿਹੜੀ ਗੱਲ ਕੋਈ ਖੋਜ ਕਰ ਲੈਂਦਾ ਉਹ ਤਾਂ ਸਾਡੇ ਪੁਰਾਤਨ ਗ੍ਰੰਥਾਂ 'ਚ ਲਿਖੀ ਪਈ ਹੈ। ਔਰਤ ਦੀ ਅਸੀਂ ਸਭ ਤੋਂ ਵੱਧ ਕਦਰ ਕਰਦੇ ਹਾਂ, ਇਸੇ ਕਰਕੇ ਔਰਤਾਂ ਦੇ ਨਾਂ 'ਤੇ ਮੰਦਿਰ ਬਣਾਏ ਨੇ, ਮਤਲਬ ਕਮਾਲਾਂ ਹੀ ਹੋ ਜਾਂਦੇ ਪ੍ਰੈਕਟੀਕਲੀ ਜਿਹੜਾ ਕੁਛ ਦੇਖਦੇ ਹਾਂ ਨਾ ਉਹ ਨਾ ਸਾਰਾ ਕੁਛ ਉਲਟਾ ਪੁਲਟਾ ਲੱਗਦਾ। ਕਈ ਵਾਰੀ ਤਾਂ ਸੱਚੀ ਐਂ ਲੱਗਣ ਲੱਗ ਜਾਂਦਾ ਵੀ ਮੇਰਾ ਦਿਮਾਗ ਕਿਤੇ ਪੁੱਠਾ ਤਾਂ ਨਹੀਂ ਚੱਲਦਾ ਗਾ, ਵੀ ਹੋ ਸਕਦਾ ਸਾਰਾ ਕੁਛ ਠੀਕ ਹੋਵੇ, ਐਵੇਂ ਹੀ ਬੰਦਾ ਇਹ ਵੀ ਸੋਚ ਸਕਦਾ ਨਾ ਬਈ ਦੇਖੋ ਕਰੋੜਾਂ ਦੀ ਆਬਾਦੀ ਆ, ਕਰੋੜਾਂ ਦੀ ਆਬਾਦੀ ਚੋਂ ਜੇ ਇੱਕ ਅੱਧਾ ਬਲਾਤਕਾਰ ਕਰਤਾ ਕਿਸੇ ਨੇ, ਕ੍ਰਿਮੀਨਲ ਹੁੰਦੇ ਨੇ, ਤੁਸੀਂ ਐਂ ਵੀ ਸੋਚ ਸਕਦੇ ਹੋ ਨਾ ਵੀ ਕ੍ਰਿਮੀਨਲ ਹੁੰਦੇ ਨੇ ਫਿਰ ਕੀ ਹੋ ਗਿਆ, ਠੀਕ ਆ ਮਾੜੀ ਗੱਲ ਹੋਈ ਆ, ਅੱਜ ਕਿਸੇ ਨਾਲ ਹੋਇਆ ਕੱਲ ਨੂੰ ਸਾਡੇ ਆਪਣੀ ਕੁੜੀ ਨਾਲ ਵੀ ਹੋ ਸਕਦਾ, ਸਾਡੀ ਭੈਣ ਨਾਲ ਵੀ ਹੋ ਸਕਦਾ, ਪਰ ਐਡੇ ਵੱਡੇ ਕ੍ਰਿਮੀਨਲ ਆ ਸਰਕਾਰ ਕਿਵੇਂ ਕੰਟਰੋਲ ਕਰੇ ਕਰੋੜਾਂ ਦੀ ਆਬਾਦੀ ਨੂੰ? ਲੋਕ ਕਹਿ ਦਿੰਦੇ ਨੇ ਠੀਕ ਹੈ ਉਹਨਾਂ ਦੀ ਦਲੀਲ ਆਪਦੇ ਥਾਂ, ਮੈਂ ਨਹੀਂ ਕਹਿੰਦਾ ਠੀਕ ਆ ਜਾਂ ਗਲਤ ਆ, ਪਰ ਇੱਕ ਦਲੀਲ ਆ ਬਈ ਕਰੋੜਾਂ ਦੀ ਗਿਣਤੀ ਚ ਜਦੋਂ ਲੋਕ ਹੋਣ ਕਤਲ ਵੀ ਹੁੰਦਾ ਹੀ ਨੇ, ਮਤਲਬ ਇਹਨੂੰ ਤੁਸੀਂ ਕਈ ਵਾਰੀ ਸਹਿਜ ਅਵਸਥਾ ਚ ਲੈ ਲੈਂਦੇ ਹੋ, ਪਰ ਜਦੋਂ ਤੁਸੀਂ ਇਹਨੂੰ ਸੀਰੀਅਸਲੀ ਲੈਂਦੇ ਹੋ, ਆਹ ਤੁਹਾਨੂੰ ਖਬਰਾਂ ਸੁਣਾਈਆਂ, ਫੇਰ ਦਿਮਾਗ ਹਿੱਲਦਾ, ਫਿਰ ਦਿਮਾਗ ਕਹਿੰਦਾ ਜਿਹੜਾ ਕੁਛ ਪ੍ਰਚਾਰ ਕੀਤਾ ਗਿਆ ਨਾ, ਤੇ ਇਹ ਪ੍ਰਚਾਰ ਜਾਂ ਤਾਂ ਆਪਦੇ ਦਿਮਾਗ 'ਚ ਸੱਚੀ ਨੁਕਸਾ ਆਪਾਂ ਪੁੱਠਾ ਦੇਖਦੇ ਹਾਂ, ਅਤੇ ਜਾਂ ਫਿਰ ਸੱਚੀ ਹੋਈ ਇਹੋ ਜਿਹਾ ਕੁਛ ਆ। ਉਹ ਫਿਰ ਜਦੋਂ ਤੁਸੀਂ ਕਹਾਣੀਆਂ ਕੱਢਣ ਲੱਗਦੇ ਨਾ, ਤੁਹਾਨੂੰ ਇਸ ਗੱਲ ਦੀ ਸੱਚਾਈ ਪਤਾ ਲੱਗ ਜਾਂਦੀ ਆ ਬਈ ਸਾਡਾ ਸਮਾਜ ਨਾ ਐਡਾ ਕਰੂਅਲ ਆ, ਸਿਸਟਮ ਐਡਾ ਮਾੜਾ ਤੇ ਘਟੀਆ ਬਈ ਆਰਥਿਕ ਤੌਰ ਤੇ ਜਿਹੜੀ ਲੜਕੀ ਜੇ ਉਹ ਤਕੜੇ ਵਰਗ ਨਾਲ ਸੰਬੰਧਿਤ ਆ, ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ, ਜੇ ਉਹ ਤਕੜੇ ਵਰਗ ਨਾਲ ਸੰਬੰਧਿਤ ਆ, ਜੇ ਉਹ ਡਾਕਟਰ ਆ, ਉਹ ਇੰਜੀਨੀਅਰ ਆ, ਉਹ ਕੰਪਿਊਟਰ ਇੰਜੀਨੀਅਰ ਆ, ਉਹਦਾ ਮਾਂ ਪਿਓ ਤਕੜਾ, ਉਹਦਾ ਰੌਲਾ ਉਹਨਾਂ ਜ਼ਿਆਦਾ ਵੱਧ ਪੈਂਦਾ ਮੀਡੀਆ ਦੇ ਵਿੱਚ। ਅਸੀਂ ਵੀ ਇਹ ਪ੍ਰੋਗਰਾਮ ਇਸੇ ਕਰਕੇ ਹੀ ਕਰ ਰਹੇ ਨੇ ਕਿਉਂਕਿ ਡਾਕਟਰ ਕੁੜੀ ਆ। ਪਰ ਮੈਂ ਤੈਨੂੰ ਯਾਦ ਦਿਵਾਉਣਾ, ਅੱਜ ਤੋਂ 10 ਸਾਲ ਪਹਿਲਾਂ ਮੇਰੇ ਕੋਲ ਫੇਸਬੁੱਕ ਤੇ ਪੇਜ ਖੋਲ ਕੇ ਦੇਖ ਲਓ, ਫੋਟੋਆਂ ਪਈਆਂ, ਕਸ਼ਮੀਰ ਦੇ ਵਿੱਚ ਇੱਕ ਲੜਕੀ ਸੀ, ਛੋਟੀ ਕੁੜੀ, ਤੇ ਉਹਨੂੰ ਬਲਾਤਕਾਰ ਕਰਕੇ ਉਹਨੂੰ ਮਾਰਤਾ ਸੀ। ਅਸੀਂ ਉਹ ਕਸ਼ਮੀਰੀ ਲੜਕੀ ਸੀ ਜਿਹੜੀ, ਅਸੀਂ ਇੱਥੇ ਉਦੋਂ, ਬਹੁਤ ਦੋਸਤਾਂ ਨੂੰ ਯਾਦ ਹੋਣਾ, ਅਸੀਂ ਬਕਾਇਦਾ ਤੌਰ ਤੇ ਕੈਂਡਲ ਲਾਈਟ ਵਿਜਲ ਕੀਤਾ ਸੀ ਇੱਥੇ, 200-250 ਬੰਦਾ ਸਾਡੇ ਆਫਿਸ ਦੇ ਵਿੱਚ ਇਕੱਠਾ ਹੋਇਆ ਸੀ, ਅਸੀਂ ਆਵਾਜ਼ ਉਠਾਈ ਸੀ ਇੱਥੇ ਬੈਠਿਆਂ ਨੇ। ਇਸ ਕਰਕੇ ਤੁਸੀਂ ਕਹਿ ਸਕਦੇ ਹੋ, ਪਰ ਇਹ ਸੱਚਾਈ ਆ, ਇਹ ਸੱਚਾਈ ਹੈ ਵੀ ਇਹ ਖਬਰ ਐਡੀ ਵੱਡੀ ਪੱਧਰ ਤੇ ਇਸ ਕਰਕੇ ਪਹੁੰਚੀ ਆ ਕਿ ਇਹ ਡਾਕਟਰ ਲੜਕੀ ਸੀ ਨਹੀਂ, ਆਦਿਵਾਸੀ ਔਰਤਾਂ, ਮਜ਼ਦੂਰ ਔਰਤਾਂ, ਸਮਾਜ ਨੇ ਜਿਨ੍ਹਾਂ ਨੂੰ ਹਾਸ਼ੀਏ ਤੇ ਧੱਕਤਾ, ਉਹ ਹਜ਼ਾਰਾਂ ਦੀ ਗਿਣਤੀ 'ਚ ਬਲਾਤਕਾਰ ਹੁੰਦੇ ਨੇ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਜੀ, ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ, ਸਰਕਾਰਾਂ ਉਹਨਾਂ ਨੂੰ ਪੈਰੋਲ ਦੇ ਉੱਤੇ ਛੱਡਦੀਆਂ ਨੇ, ਸਰਕਾਰਾਂ ਉਹਨਾਂ ਨੂੰ ਕੀ ਕਹਿੰਦੇ ਹੋ, ਜ਼ਮਾਨਤ ਤੇ ਛੱਡਦੀਆਂ। ਉਹ ਤਾਂ ਜਿਵੇਂ ਕੋਈ ਭੂਆ ਦੇ ਮੁੰਡੇ ਦੇ ਵਿਆਹ ਤੇ ਗਿਆ ਹੁੰਦਾ, ਉਹ ਰੋਜ਼ ਜ਼ਮਾਨਤ ਤੇ ਆਏ ਹੁੰਦੇ ਨੇ ਬਾਹਰ, ਰਾਮ ਰਹੀਮ ਜੀ। ਤੇ ਦੂਜੇ ਪਾਸੇ ਜਿਹੜੇ ਹੋਰ ਰਾਮ ਆਸਰਾ ਤੇ ਆਸਾਰਾਮ, ਉਹ ਜਿਹਨਾਂ 'ਚ ਬੈਠੇ ਨੇ, ਉਹਨਾਂ ਦੀ ਜ਼ਿੰਦਗੀ ਮੇਰਾ ਖਿਆਲ ਦੁਨੀਆਂ ਦੇ 2-4% ਲੋਕਾਂ ਦੇ ਵਿੱਚ ਆਉਂਦੀ ਆ, ਜਿੰਨੀਆਂ ਉਹਨਾਂ ਨੂੰ ਸਹੂਲਤਾਂ ਮਿਲੀਆਂ ਹੋਈਆਂ ਨੇ। ਅੱਛਾ, ਇਸ ਤੋਂ ਵੀ ਅੱਗੇ ਪਾਰਲੀਮੈਂਟ ਦੇ ਵਿੱਚ ਜਿੰਨੇ ਲੋਕ ਬੈਠੇ ਨੇ, ਵੱਡੀ ਗਿਣਤੀ ਉਹਨਾਂ ਦੇ ਵਿੱਚ ਸਭ ਬਲਾਤਕਾਰੀਆਂ ਦੀ ਆ। ਅੱਛਾ, ਇਸ ਤੋਂ ਵੀ ਅੱਗੇ ਮੈਨੂੰ ਨਹੀਂ ਪਤਾ ਬਈ ਸੁੱਚਾ ਸਿੰਘ ਲਗਾ ਨੇ ਬਲਾਤਕਾਰ ਕੀਤਾ ਕਿ ਸਹਿਮਤੀ ਸੀ ਕਿ ਨਹੀਂ ਸਹਿਮਤੀ ਸੀ, ਉਹਨਾਂ ਨੂੰ ਪੰਥ ਦੇ ਵਿੱਚ ਉਹ ਛੇਕ ਕੇ ਤੇ ਪੰਥ ਦੇ ਵਿੱਚ ਵਾਪਸ ਲੈ ਲਿਆ ਜਾਂਦਾ। ਮਤਲਬ ਕੋਈ ਘੱਟ ਨਹੀਂ, ਕੋਈ ਵੀ ਘੱਟ ਨਹੀਂ। ਸਵਾਲ ਇਹ ਹੈ ਵੀ ਜੇ ਉਹ ਮਤਲਬ ਆਰਥਿਕ ਤੌਰ ਤੇ ਤਕੜੇ ਵਰਗ ਚੋਂ ਆ, ਫਿਰ ਮਾੜਾ ਮੋਟਾ ਰੌਲਾ ਪੈਂਦਾ, ਫਿਰ ਮਾੜਾ ਮੋਟਾ ਸਮਾਜ ਹਿਲਦਾ, ਨਹੀਂ ਤਾਂ ਕੋਈ ਪਰਵਾਹ ਹੀ ਨਹੀਂ ਕਰਦਾ ਜੀ। ਮਜ਼ਦੂਰਾਂ ਦੀ ਕੁੜੀ ਹੈ ਜਿਹੜੀ, ਉਹਦੇ ਨਾਲ ਕੁਛ ਮਰਜ਼ੀ ਹੋ ਜੇ, ਪਿੰਡ ਦੇ ਦੂਜੇ ਕੋਨੇ ਤੱਕ ਪਤਾ ਨਹੀਂ ਲੱਗਦਾ। ਕੁੜੀਆਂ ਖੁਦਕੁਸ਼ੀ ਕਰ ਜਾਂਦੀਆਂ ਨੇ, ਕੁੜੀਆਂ ਆਪਣੇ ਮਾਂ ਪਿਓ ਨੂੰ ਵੀ ਨਹੀਂ ਦੱਸਦੀਆਂ, ਭੈਣ ਭਰਾਵਾਂ ਨੂੰ ਦੱਸਦੀਆਂ ਹੀ ਨਹੀਂ ਕੁੜੀਆਂ। ਅਨਰਿਪੋਰਟਡ ਕੇਸਿਸ ਜਿਹਨੂੰ ਕਹਿੰਦੇ ਆ, ਰਹਿ ਜਾਂਦੇ ਆ। ਇਹ ਬੜੀ ਖਤਰਨਾਕ ਸਿਚੁਏਸ਼ਨ ਆ ਜੀ ਸਾਡੇ ਸਮਾਜ ਦੀ, ਤੁਸੀਂ ਸਮਝੋ ਜਾਂ ਨਾ ਸਮਝੋ। ਇਹਨਾਂ ਦੇਸ਼ਾਂ ਦੇ ਵਿੱਚ ਬਾਹਰ ਕੁਛ ਨਹੀਂ ਹੁੰਦਾ, ਇਹਨਾਂ ਦੇਸ਼ਾਂ ਦੇ ਵਿੱਚ ਆ ਜਿਹੜਾ ਸਾਧ ਲਾਣਾ ਆਉਂਦਾ ਨਾ, ਪਰਿਵਾਰਾਂ ਦੇ ਵਿੱਚ ਆਉਂਦਾ, ਬਹੁਤ ਕੁਛ ਅੰਦਰ ਖਾਤੇ ਚੱਲਦਾ, ਪਰ ਸਾਡੇ ਸਮਾਜ ਦੇ ਵਿੱਚ ਆਉਂਦਾ, ਜਿਹੜੇ ਅਸੀਂ ਉਹਨਾਂ ਦੇਸ਼ਾਂ ਚੋਂ ਆਏ ਆ ਨਾ। ਮੈਂ ਨਾ ਦੋਸਤੋ, ਮੈਂ ਤੁਹਾਨੂੰ ਸੱਚ ਕਹਿ ਰਿਹਾ, ਮੇਰੀ ਗੱਲ ਦਾ ਸੱਚ ਜਾਣਿਓ, ਛੋਟੀਆਂ ਅਣਭੋਲ ਬੱਚੀਆਂ, 5-5, 7-7 ਸਾਲ ਦੀਆਂ, ਬਾਹਰ ਭਾਵੇਂ ਸਮਾਜ ਸਾਨੂੰ ਸਿਖਾਉਂਦਾ ਇਹ ਬੈਡ ਟੱਚ ਆ, ਇਹ ਗੁੱਡ ਟੱਚ ਆ, ਪਰ ਉਹਨਾਂ ਨੂੰ ਇਸ ਤਰੀਕੇ ਨਾਲ ਸਮੋਹਿਤ ਕਰ ਲਿਆ ਜਾਂਦਾ, ਸਮੋਹਿਤ ਦਾ ਸ਼ਬਦ ਸਮਝਦੇ ਹੋ ਨਾ ਤੁਸੀਂ, ਹਿਪਨੋਟਾਈਜ਼ ਕਰ ਲਿਆ ਜਾਂਦਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ, ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹਨਾਂ ਨੂੰ ਵੱਡੀਆਂ ਹੋ ਕੇ ਪਤਾ ਲੱਗਦਾ ਵੀ ਸਾਡੇ ਨਾਲ ਕੁਛ ਹੁੰਦਾ ਰਿਹਾ। ਇੱਕ ਨਾ ਇੱਥੇ ਪੰਜਾਬੀ ਆਰਟਸ ਐਸੋਸੀਏਸ਼ਨ ਨੇ ਨਾਟਕ ਕੀਤਾ ਸੀਗਾ, ਉਹਦੇ ਵਿੱਚ ਇਹ ਗੱਲ ਬਹੁਤ ਬਹੁਤ ਮਤਲਬ ਤਰੀਕੇ ਦੇ ਨਾਲ ਦਿਖਾਈ ਸੀ, ਤੇ ਮੈਂ ਨਾਟਕ ਦਾ ਨਾਂ ਭੁੱਲ ਗਿਆ, ਸ਼ਾਇਦ ਬਲਜਿੰਦਰ ਲੇਲਣਾ ਜੀ ਨੂੰ ਉਹ ਨਾਟਕ ਚੰਗੀ ਤਰ੍ਹਾਂ ਯਾਦ ਹੋਊਗਾ, ਪੂਰੀ ਦੀ ਪੂਰੀ ਟੀਮ ਨੇ ਨਾਟਕ ਕੀਤਾ ਸੀ, ਉਹਦੇ 'ਚ ਇਹੀ ਕੁਛ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਤੇ ਇੱਕ ਫਿਰ ਉਹ ਨਾਟਕ ਕਰਨ ਲਈ ਵੈਨਕੂਵਰ ਤੋਂ ਟੀਮ ਆਈ ਹੋਈ ਸੀ, ਉਹਨਾਂ ਨੇ ਵੀ ਇਹੋ ਜਿਹਾ ਨਾਟਕ ਕੀਤਾ ਸੀ ਵੀ ਛੋਟੀਆਂ ਅਣਭੋਲ ਬੱਚੀਆਂ ਜਿਹੜੀਆਂ ਹੁੰਦੀਆਂ ਉਹਨਾਂ ਨਾਲ ਇਹੋ ਜਿਹਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਵੇਂ ਕਹਿੰਦੇ ਆ ਵੀ ਆਪਣੇ ਚੁੰਗਲ 'ਚ ਫਸਾਇਆ ਜਾਂਦਾ, ਆਪਣੀ ਕੜਿੱਕੇ 'ਚ ਫਸਾਇਆ ਜਾਂਦਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਗਾ ਬੱਚੇ ਹੁੰਦੇ ਨੇ ਅਣਭੋਲ, ਉਹਨਾਂ ਨੂੰ ਤਾਂ ਵੱਡੇ ਹੋ ਕੇ ਜਦੋਂ ਬੈਕ ਟਰੈਕ ਜਦੋਂ ਬਾਅਦ 'ਚ ਦੇਖਦੇ ਨੇ, ਜਿਵੇਂ ਆਪਾਂ ਮੂਵੀ ਨੂੰ ਰੀਵਾਈਂਡ ਕਰਕੇ, ਉਹਨਾਂ ਨੂੰ ਫਿਰ ਪਤਾ ਲੱਗਦਾ ਉਹ ਵੀ ਮੇਰੇ ਨਾਲ ਆਹ ਕੁਛ ਕੀਤਾ ਗਿਆ ਤੇ ਇਹਦਾ ਮਤਲਬ ਆਹ ਹੁੰਦਾ। ਮੇਰੇ ਨਾਲ ਕੁਛ ਕਾਲਰ ਹਾਜ਼ਰ ਨੇ, ਉਹਨਾਂ ਦੀ ਗੱਲਬਾਤ ਸੁਣ ਲਈ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਰਾ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ ਜੀ?
ਬਹੁਤ ਵਧੀਆ ਬਰਾ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਇੱਥੇ ਵੀ ਆਪਣੇ ਇੱਕ ਸੋਸ਼ਲ ਰਿਲੇਟਿਵਿਟੀ ਦਾ ਲਾ ਜਿਹੜਾ ਲਾਗੂ ਹੁੰਦਾ ਹੈ।
ਹਾਂਜੀ,
ਗਰੀਬੀ ਦਾ ਮਤਲਬ ਬਲਾਤਕਾਰ ਹੁੰਦਾ, ਗਰੀਬੀ ਦਾ ਬਲਾਤਕਾਰ ਹੁੰਦਾ। ਦੂਜੇ ਬੰਦੇ ਨੂੰ ਹੱਥ ਲਾ ਕੇ ਦੇਖੇ ਤਾਂ ਅਗਲੇ ਪਹਿਲਾਂ ਹੀ ਪਤਾ ਹੁੰਦਾ ਵੀ ਜਿੱਦਣ ਮੂੰਹ ਵੀ ਕੀਤਾ ਅਗਲੇ ਛੱਡਣਗੇ ਨੀ।
ਹਾਂਜੀ ਹਾਂਜੀ।
ਸੋ ਫਿਰ ਗਰੀਬ ਨੂੰ ਐਕਸਪਲੋਇਟ ਕੀਤਾ ਜਾਂਦਾ, ਲੜਕੀਆਂ ਛੋਟੀਆਂ ਜਿਹੜੀਆਂ ਇਨੋਸੈਂਟ ਇਹਨਾਂ ਨੂੰ ਵਰਗਲਾ ਲਿਆ ਜਾਂਦਾ। ਇਹ ਨੀ ਮੈਂ ਕਹਿੰਦਾ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਹੁੰਦਾ, ਪਰ ਉਹਦੀ ਪਰਸੈਂਟੇਜ ਦਾ ਬਹੁਤ ਫਰਕ, ਉਹਦੀ ਰਿਐਲਿਟੀ ਵੀ ਹੋ ਗਈ ਨਾ ਲਾਗੂ।
ਹਾਂਜੀ ਹਾਂਜੀ।
ਤੇ ਸਾਡੇ ਉੱਥੇ ਜਦੋਂ ਕਾਨੂੰਨ ਦੀ ਵਿਵਸਥਾ ਉਹੋ ਜਿਹੀ ਆ, ਤਕੜੇ ਦਾ ਰਾਜ ਆ, ਇੱਕ ਜਿਹੜਾ ਔਰਤ ਜਿਹੜੀ ਆਪਣੀ ਉਹ ਤਾਂ ਹੈਗੀ ਆ ਦੇਵੀ, ਤੇ ਜਿਹੜੀ ਦੂਜੇ ਧਰਮ ਦੀ ਔਰਤ ਆ ਜਾਂ ਦੂਜੇ ਕਿਸੇ ਕੌਮ ਦੀ ਔਰਤ ਆ, ਉਹ ਜਿਹੜੀ ਆ ਉਹ ਬਿਲਕੁਲ ਹੀ ਨੀ ਕਿਸੇ ਕੈਟੇਗਰੀ ਚ ਆਉਂਦੀ ਉਹਨਾਂ ਵਾਸਤੇ। ਹਾਂਜੀ
ਹਾਂਜੀ ਹਾਂਜੀ।
ਅੱਛਾ, ਇੱਕ ਮੈਂ ਆਪਣਾ ਇੰਡੀਪੈਂਡੈਂਟ ਥੋੜਾ ਜਿਹਾ ਸਰਵੇ ਕੀਤਾ, ਤੇ ਇੱਕ ਨਾ ਬਜ਼ੁਰਗ ਕੋਈ ਪਾਕਿਸਤਾਨ ਦੇ ਵਿੱਚ ਉਹ ਨਾ ਉਹਦੀ ਵੀਡੀਓ ਬਣਾ ਰਿਹਾ ਸੀ, ਉਹ ਇਨੋਸੈਂਟਲੀ ਬਜ਼ੁਰਗ ਨੂੰ ਨੀ ਪਤਾ ਕਿ ਮੇਰੀ ਕੀ ਗੱਲ ਰਿਕਾਰਡ ਕਰ ਰਿਹਾ ਹੈ ਨਾ। ਉਹ ਪੁੱਛਦਾ ਬੰਦਾ ਇਨੋਸੈਂਟਲੀ, ਹਾਂ ਵੀ ਦੱਸੋ ਭਾਈ ਆਪਣੇ ਇੱਥੇ ਸਿੱਖ ਭਰਾ ਰਹਿੰਦੇ ਸੀ, ਉਹਨਾਂ ਦਾ ਕਿਹੋ ਜਿਹਾ ਵਿਵਹਾਰ ਹੁੰਦਾ ਸੀ। ਹਾਂਜੀ
ਹਾਂਜੀ।
ਉਹ ਬੰਦਾ ਇੰਨਾ ਜ਼ਿਆਦਾ ਨਾ ਮਤਲਬ ਇਮੋਸ਼ਨਲ ਹੋ ਗਿਆ, ਕਹਿੰਦਾ ਸਿੱਖ ਜਾਂਦਾ ਹੋਵੇ ਨਾ ਤੇ ਸਾਡੀ ਲੜਕੀ ਜਾਂਦੀ ਹੋਵੇ ਤੇ ਥਾਂ ਲੰਘ ਪਰਾਂ ਹੋ ਕੇ ਲੰਘ ਜਾਂਦਾ ਸੀ, ਤੇ ਆਉਂਦਾ ਸੀ ਪੁੱਤਰ ਲੰਘ ਜਾ ਇੱਥੋਂ, ਭੈਣਾਂ ਲੰਘ ਜਾ। ਹਾਂਜੀ। ਤੇ ਉਹਨੇ ਆਪਣਿਆਂ ਨੂੰ ਇੰਨੇ ਜ਼ੋਰ ਦੀਆਂ ਦੋ ਤਿੰਨ ਗਾਲਾਂ ਕੱਢੀਆਂ ਹਨਾ, ਤੇ ਹੁਣ ਪਤਾ ਨੀ ਸੀ ਰਿਕਾਰਡਿੰਗ ਹੋ ਰਹੀ। ਕਹਿੰਦਾ ਇਹ ਐਡੇ ਕੰਜਰ ਲੋਕ ਹੈ ਨਾ, ਇਹ ਜੇ ਪਰਿਉਂ ਦੀ ਵੀ ਜਾਣਾ ਹੋਏ ਨਾ ਤੇ ਸਿੱਧਾ ਵਿੱਚੋਂ ਜਨਾਨੀ ਤੋਂ ਲੰਘ ਕੇ ਜਾਣ ਦੀ ਕੋਸ਼ਿਸ਼ ਕਰਨਗੇ। ਹਾਂਜੀ। ਇਹ ਰੂਪ ਬਦਲਿਆ ਹੋਇਆ। ਅੱਛਾ, ਹੁਣ ਮੇਰੇ ਸਰਵੇ ਤੇ ਆ ਜਾਓ ਗੱਲ। ਇਹ ਗੱਲ ਬੜਾ ਬਹੁਤ ਕੌੜਾ ਸੱਚ ਆ ਇਹ। ਹਾਂਜੀ। ਮੈਂ ਵੇਖਿਆ ਵੀ ਆਪਣੇ ਮੁੰਡੇ ਵੀ ਇੱਦਾਂ ਕਰਦੇ ਆ। ਮੈਂ ਅਕਸਰ ਹੀ ਵਾਕਿੰਗ ਵਗੈਰਾ ਕਰਦਾ ਰਹਿੰਦਾ ਉਹਨਾਂ ਦਾ, ਜੇ ਨਾ ਆਪਾਂ ਹੁਣ ਕਿਸੇ ਚੀਜ਼ ਦਾ ਕੋਈ ਆਪਣਾ ਕਰਨਾ ਹੋਵੇ ਐਕਸਪੈਰੀਮੈਂਟ, ਤੁਹਾਡੇ ਕੋਲ ਸੈਂਪਲ ਹੋਣਾ ਚਾਹੀਦਾ। ਹਾਂਜੀ। ਹੁਣ ਸਾਡੇ ਕੋਲ ਨੈਚੁਰਲੀ ਇੱਥੇ ਸੈਂਪਲ ਆ, ਹਰ ਇੱਕ ਕੌਮ ਦੇ ਬੰਦੇ ਆਏ ਹੋਏ ਇੱਥੇ ਇੰਡੀਆ ਦੇ ਵਿੱਚ।
ਹਾਂਜੀ।
ਮੈਂ ਪੂਰੇ ਦਾਅਵੇ ਨੇ ਕਿਹਾ ਸੀ ਜਿਹੜੇ ਬੰਦੇ ਨੂੰ ਛਾਕਿਆ ਨਾ, ਮੇਰੇ ਨਾਲ ਕੈਮਰਾ ਲੈ ਕੇ ਆ ਜਾਓ, ਆਪਣੀ ਦਿਹਾੜੀ ਖਰਾਬ ਕਰ ਲਵੇ, ਨਾਲੇ ਨਾਲ 5-6 ਕਿਲੋਮੀਟਰ ਮਾਰੀ ਉਹਦੀ ਐਕਸਰਸਾਈਜ਼ ਕਰਾਉਣ, ਪਤਾ ਲੱਗੂਗਾ ਵੀ ਤੁਰੀ ਦਾ ਕਿਵੇਂ ਸੜਕ ਤੇ। ਹਾਂਜੀ। ਪਹਿਲਾਂ ਤੇ ਤੁਰੀ ਦਾ ਕਿਵੇਂ ਆ ਸੜਕ ਤੇ ਸਾਈਡ ਤੇ, ਇਹਦਾ ਵੀ ਮਾੜਾ ਜਿਹਾ ਦੱਸੂ ਨਾਲ। ਹਾਂਜੀ। ਉੱਥੇ ਮੈਂ ਇਹ ਨੋਟਿਸ ਕੀਤਾ ਵੀ ਜਿਹੜੇ ਆਪਣੇ ਸਿੱਖ ਮੁੰਡੇ ਆ, ਜਿਹੜੇ ਮੈਨੂੰ ਲੱਗਦਾ ਵੀ ਖਾਸ, ਇਹਦੇ ਚ ਮੈਨੂੰ ਕੋਈ ਹੈਜੀਟੇਸ਼ਨ ਨਹੀਂ ਹੈ, ਇਹਦੇ ਚ ਬਿਗੇਟਰੀ ਆ ਜਾਂ ਰਿਲੀਜੀਅਸ ਬਾਇਸ ਆ, ਮੈਂ ਬਹੁਤਾ ਰਿਲੀਜੀਅਸ ਬੰਦਾ ਨਹੀਂ, ਬਲਕਿ ਜੇ ਮੈਂ ਆਪਣਾ ਪੇਪਰ ਆਪਣੇ ਆਪ ਨੂੰ ਹੀ ਪਾਵਾਂ ਨਾ ਤੇ ਮੇਰੇ ਫੀਲਿੰਗ ਹੀ ਗ੍ਰੇਡ ਹੋਣੀ, ਇਹ ਮੈਂ ਤੁਹਾਨੂੰ ਆਪਣੀ ਜਿਹੜੀ ਡਿਸਕਲੇਮਰ ਪਹਿਲਾਂ ਦੱਸ ਦਿੰਦਾ। ਹਾਂਜੀ। ਪਰ ਮੈਂ ਉਹਨਾਂ ਨੂੰ ਵੇਖਦਾ ਵੀ ਉਹਨਾਂ ਦਾ ਬਿਹੇਵੀਅਰ ਕਿਹੋ ਜਿਹਾ। 9 out of 10 ਮੁੰਡੇ ਸਿੱਖ ਮੁੰਡੇ ਆ ਨਾ, ਉਹਨਾਂ ਦੇ ਵਿੱਚ ਹਜੇ ਵੀ ਇਹ ਜਿਹੜੀ ਆ ਇੱਕ ਯੋਗਤਾ ਹੈਗੀ, ਅਬਿਲਿਟੀ ਹੈਗੀ ਆ, ਜੇ ਧੀ ਭੈਣ ਜਾਂਦੀ ਹੋਵੇ, ਬੀਬੀਆਂ ਜਾ ਰਹੀਆਂ ਨੇ, ਆਪਣੇ ਬੱਚੇ ਰੇਹੜੀ ਲੈ ਕੇ ਉਹ ਸਾਈਡ ਤੇ ਹੋ ਜਾਣਗੇ, ਜਾਂ ਜੇ ਅਚਾਨਕ ਹੀ ਕਿਸੇ ਲੰਘਣਾ ਹੋਵੇ ਤੇ ਉਹ ਆਪਣਾ ਸੌਰੀ ਵੀ ਫੀਲ ਕਰੇ। ਆ ਜਿਹੜੇ ਬਾਹਰ ਦੇ ਆਏ ਆ ਨਾ ਪ੍ਰੋਵਿੰਸ ਦੇ ਵਿੱਚ ਬੰਦੇ, ਮੈਂ ਠੋਕ ਕੇ ਕਹਿੰਦਾ ਹਰਿਆਣੇ ਦੇ ਬੰਦੇ, ਜਿਹੜਾ ਮੈਨੂੰ ਆਰਗੂਮੈਂਟ ਕਰਨਾ ਚਾਹੇ ਨਾ ਉਹ ਮੇਰੇ ਨਾਂ ਪੁਰਨਾ ਬਣਾ ਕੇ। ਹਾਂਜੀ। ਤੇ ਜਾਂ ਕੁਛ ਹੋਰ ਪ੍ਰੋਵਿੰਸ ਦੇ, ਇਹ ਜਾਣ ਕੇ ਹਨਾ ਰਾਹ ਰੋਕਣ ਦੀ ਕੋਸ਼ਿਸ਼ ਕਰਨਗੇ। ਜੇ ਬੁੜੀਆਂ ਬੀਬੀਆਂ ਜਾਂਦੀਆਂ ਨਿਆਣੇ ਜਾਣਗੇ ਤੇ ਉੱਥੇ 5-6 ਜਾਣੇ ਫੁਲਤਰੂ ਜਿਹਾ ਖੜ ਜਾਣਗੇ ਰਾਹ ਜਿਹਾ ਰੋਕ ਕੇ। ਹਾਂਜੀ। ਤੇ ਮਤਲਬ ਇਹਨਾਂ ਨੂੰ ਕੋਈ ਇਸ ਗੱਲ ਦੀ ਰਿਸਪੈਕਟ ਨਹੀਂ ਹੈਗੀ ਇਹ ਔਰਤਾਂ। ਮੈਨੂੰ ਏਦਾਂ ਲੱਗਦਾ ਵੀ ਜਾਣ ਕੇ ਵੀ ਕਰਦੇ ਆ ਵੀ ਸ਼ਾਇਦ ਇਹ ਸਿੱਖ ਕੌਮ ਦੀਆਂ ਔਰਤਾਂ ਹੋਣਗੀਆਂ ਦੂਜੇ ਦੀਆਂ, ਤੇ ਉਹਦਾ ਰਾਹ ਜਾਣ ਕੇ ਰੋਕਦੇ। ਹਾਂਜੀ। ਉਹ ਚਲੋ ਵੱਖਰੀ ਸੋਚ, ਮੈਂ ਆਪਣੀ ਇਹ ਗੱਲ ਕਰ ਰਿਹਾ ਜਿਹੜੀ ਆਪਾਂ ਸੋਸਾਇਟੀ ਦੀ ਗੱਲ ਕਰ ਰਹੇ ਹਾਂ ਵੀ ਸਾਡੀ ਸੋਸਾਇਟੀ ਕਿੰਨੀ ਮਾੜੀ ਹੈ। ਚਲੋ ਹੋ ਸਕਦਾ ਇੱਕ ਸੋਸਾਇਟੀ ਦੇ ਵਿੱਚੋਂ 10 ਚ ਇੱਕ ਬੰਦਾ ਮਾੜਾ, ਇੱਕ ਸੋਸਾਇਟੀ ਦੇ ਵਿੱਚ 10 ਚ 9 ਬੰਦੇ ਮਾੜੇ ਹੋਣ, ਅਸੀਂ ਉਹਨਾਂ ਦੀ ਗੱਲ ਨਾ ਕਰੀਏ, ਇਹ ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ। ਹਾਂਜੀ। ਔਰ ਮੈਂ ਇਸ ਵੀਡੀਓ ਤੋਂ ਇਹ ਗੱਲ ਕਹਿ ਰਿਹਾ ਤੇ ਇਹ ਜਿਹੜੇ ਬੰਦੇ ਇਹੋ ਜਿਹੇ ਕੰਮ ਕਰ ਰਹੇ ਨੇ ਇੱਦਾਂ ਦੇ ਇੱਥੇ ਆ ਕੇ, ਤੇ ਇਹਦੇ ਵਿੱਚ ਬਲੇਮ ਸਾਨੂੰ ਸਾਰਿਆਂ ਨੂੰ ਆਉਂਦਾ। ਹੁਣ ਜੇ ਦੂਸਰਾ ਬੰਦਾ ਹੋਰ ਕੌਮ ਦਾ ਵੇਖ ਰਿਹਾ ਹੋਵੇ, ਉਹਨੇ ਕਿਹੜਾ ਇੰਡੀਆ ਉਹ ਦੇਖੀਏ ਤਾਂ ਇੱਦਾਂ ਦੇ ਕੰਮ ਕਰਦੇ ਆ, ਰਾਹ ਰੋਕਦੇ ਇਹਨਾਂ ਨੂੰ, ਸੜਕ ਤੇ ਫੁੱਟਪਾਥ ਤੇ ਨਹੀਂ ਤੁਰਨਾ ਆਉਂਦਾ ਇਹਨਾਂ ਲੋਕਾਂ ਨੂੰ, ਜਿਹੜੇ ਆਪਣੇ ਆਪ ਨੂੰ ਸਟੂਡੈਂਟ ਹੁੰਦੇ ਆ, ਅੱਜ ਤੱਕ ਫੁੱਟਪਾਥ ਤੇ ਨਹੀਂ ਤੁਰਨਾ ਆਇਆ ਇਹਨਾਂ ਨੂੰ। ਹਾਂਜੀ। ਤੇ ਉਹ ਇਹ ਸਮਝ, ਉਹਨਾਂ ਨੇ ਕਹਿਣਾ ਤੁਸੀਂ ਸਾਰੇ ਇੰਡੀਅਨ ਇਹੋ ਜਿਹੇ ਹੁੰਦੇ, ਹੁਣ ਅਸੀਂ ਸਾਰੇ ਇੰਡੀਅਨ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਲੋਕ ਆ, ਫਿਰ ਹੁਣ ਸਾਡੀ ਰਿਸਪੋਂਸੀਬਿਲਟੀ ਬਣਦੀ ਹੈ ਨਾ, ਵੀ ਜਿਵੇਂ ਬਾਈਬਲ ਕਹਿੰਦੀ ਆ ਵੀ ਜਿਹੜੀ ਕਣਕ ਦੇ ਵਿੱਚੋਂ ਤੂੜੀ ਨੂੰ ਵੱਖ ਕਿੱਦਾਂ ਕਰੀਦਾ, ਅਸੀਂ ਇਹਨਾਂ ਨੂੰ ਵੱਖ ਕਰਨਾ। ਇਹ ਜਿਹੜੇ ਬੰਦੇ ਜਿਹੜੇ ਗੰਦੇ ਕੰਮ ਕਰਦੇ ਨਾ, ਸਾਨੂੰ ਇਹਨਾਂ ਦੇ ਖਿਲਾਫ ਪੂਰਾ ਐਕਸ਼ਨ ਲੈਣਾ ਪੈਣਾ। ਇੰਡੀਆ ਤੇ ਸਾਡੀ ਪੇਸ਼ ਨਹੀਂ ਜਾਂਦੀ, ਕਿਉਂਕਿ ਇੱਥੇ ਬੈਠੇ ਜਿਹੜੇ ਅਸੀਂ ਉੱਥੇ ਰਹਿੰਦੇ ਹੁੰਦੇ, ਆਂਢ ਗੁਆਂਢ ਦੇ ਵਿੱਚ ਅਸੀਂ ਕਿਸੇ ਨੂੰ ਖੰਗੜ ਨਹੀਂ ਦਿੱਤਾ ਇੱਦਾਂ ਦੇ ਭੈੜੇ ਬੰਦੇ ਨੂੰ। ਹਾਂਜੀ ਭਾਜੀ, ਇੱਥੇ ਵੀ ਸਾਨੂੰ ਇਹੋ ਕੰਮ ਕਰਨੇ ਪੈਣੇ। ਇਹ ਬੰਦਿਆਂ ਵਾਸਤੇ ਮੇਰਾ ਮੈਸੇਜ ਹੈ, ਬੰਦੇ ਬਣ ਜਾਣ ਜਿਹੜੇ ਸੁਣਦੇ ਆ ਇਹਨੇ, ਹਰਿਆਣੇ ਹਰਿਆਣੇ ਜਿਹੜੇ ਆਪਣੇ ਆਪ ਤੁਰੇ ਫਿਰਦੇ ਆ, ਅਸੀਂ ਜਾਟ, ਅਸੀਂ ਵੀ ਜੱਟ ਹੁੰਦੇ ਆ, ਜੇ ਬਹੁਤੇ ਜਾਟ ਆ। ਹਾਂਜੀ। ਜੇ ਇਹਨਾਂ ਨੇ ਸਾਡੀਆਂ ਲੜਕੀਆਂ ਧੀਆਂ ਭੈਣਾਂ ਦੇ ਨਾਲ ਇਹੋ ਜਿਹੇ ਵਿਵਹਾਰ ਨਾ ਛੱਡੇ ਹਨਾ, ਤੇ ਜਿਵੇਂ ਕਹਿੰਦੇ ਨਾ ਘਿਓ ਚੋਂ ਵਾਲ ਕੱਢੀ ਦਾ, ਇਹਨਾਂ ਨੂੰ ਇੱਦਾਂ ਬਾਹਰ ਕੱਢ ਕੇ ਸੁੱਟ ਦੇਣਗੇ ਇਸ ਕੰਟਰੀ ਚੋਂ। ਥੈਂਕ ਯੂ ਤੁਹਾਡਾ ਬਰਾੜ ਜੀ, ਆਈ ਐਮ ਸੋਰੀ ਜੇ ਮੈਂ ਵੱਧ ਘੱਟ ਕਹਿ ਗਿਆ।
ਮਿਹਰਬਾਨੀ ਜੀ, ਧੰਨਵਾਦ। ਚਲੋ ਕਿਸੇ ਦਾ ਨਾ, ਕਿਉਂਕਿ ਇਨਸਾਨ ਸਾਰੇ ਸਮਾਜਾਂ ਦੇ ਵਿੱਚ ਮਾੜੇ ਹੁੰਦੇ ਆ, ਚੰਗੇ ਤੇ ਚੰਗਾ ਚੰਗਾ। ਹੁਣ ਜਿਹੜੀ ਜਿਹੜੇ ਕੇਸ ਦੀ ਮੈਂ ਗੱਲ ਕਰ ਰਿਹਾ ਸੀਗਾ, ਆਸਿਫਾ ਬਾਨੋ ਦਾ ਕੇਸ ਸੀ ਜੀ। ਉਹ ਲੜਕੀ ਇਹ 8 ਸਾਲ ਦੀ ਸੀਗੀ ਤੇ ਇਹਨੂੰ ਕਸ਼ਮੀਰ ਦੇ ਵਿੱਚ, ਕਸ਼ਮੀਰ ਦੀ ਹੈ, ਇਹਨੂੰ ਟੈਂਪਲ ਦੇ ਵਿੱਚ ਲੈ ਗਏ ਸੀ। ਟੈਂਪਲ ਦੇ ਵਿੱਚ ਲਿਜਾ ਕੇ, ਮੰਦਰ ਦੇ ਵਿੱਚ ਲਿਜਾ ਕੇ ਇਹਨੂੰ ਟੋਰਚਰ ਕੀਤਾ, ਰੇਪ ਕੀਤਾ ਤੇ ਮਰਡਰ ਕਰਤਾ ਸੀ। ਇਹ 17 ਦੀ ਗੱਲ ਹੈ ਜੀ, ਸ਼ਾਇਦ ਇਹ 17 ਜਾਂ 18 ਦੀ ਗੱਲ ਹੈਗੀ ਆ, ਤੁਸੀਂ ਪੜ੍ਹ ਸਕਦੇ ਹੋ ਪੂਰੀ ਦੀ ਪੂਰੀ ਜਿਹੜੀ ਰਿਪੋਰਟ ਆ। ਬਾਕੀ ਇਹ ਜੀ ਪੰਜਾਬ ਦੇ ਵਿੱਚ ਵੀ ਹੁੰਦੇ ਆ। ਮੈਂ ਤਾਂ ਹੁਣੇ ਤੁਹਾਨੂੰ ਦੱਸ ਕੇ ਗਿਆ ਬਈ ਜਿਹੋ ਜਿਹਾ ਆਰਥਿਕ ਤੌਰ ਤੇ ਜਿਹੜੇ ਪਿੱਛੇ ਨੇ ਲੋਕ, ਉਹਨਾਂ ਦੇ ਰਿਪੋਰਟ ਹੀ ਨਹੀਂ ਹੁੰਦੇ, ਭਾਵੇਂ ਉਹ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ। ਆਪਾਂ ਕਿਸੇ ਰਿਲੀਜਨ ਨਾਲ ਜੇ ਇਹਨੂੰ ਨਾ ਜੋੜੀਏ, ਕਿਸੇ ਪ੍ਰੋਵਿੰਸ ਨਾਲ ਜੇ ਨਾ ਜੋੜੀਏ ਤਾਂ ਚੰਗੀ ਗੱਲ ਆ। ਤੇ ਮੈਂ ਬਹੁਤੀ ਵਾਰੀ ਇਹ ਦੇਖਿਆ ਸਗੋਂ ਜਦੋਂ ਜਿਹੜੇ ਗਰੁੱਪ ਵਾਲੇ ਬਾਹਲੇ ਵੱਡੇ ਵੱਡੇ ਦਾਅਵੇ ਪੇਸ਼ ਕਰਦੇ ਹੁੰਦੇ ਨੇ ਨਾ, ਵੀ ਅਸੀਂ, ਮੈਂ ਤਾਂ ਹੁਣ ਤੁਹਾਡੇ ਸਾਹਮਣੇ ਅੱਧਾ ਘੰਟਾ ਤਾਂ ਗੱਲ ਕਰਕੇ ਗਿਆ ਵੀ ਸਾਡਾ ਕਲਚਰ ਵਧੀਆ, ਸਾਡਾ ਅਸੀਂ ਸਤਿਕਾਰ ਕਰਦੇ, ਆਏ ਕਰਦੇ, ਆਏ ਕਰਦੇ ਹਾਂ। ਜਦੋਂ ਪਤਾ ਲੱਗਦਾ, ਜਦੋਂ ਫਿਰ ਕੱਚੇ ਚਿੱਠੇ ਖੁੱਲਦੇ ਨੇ ਫਿਰ ਪਤਾ ਲੱਗਦਾ, ਹੈ ਨਾ। ਇਹ ਐਕਚੁਅਲੀ ਤੁਸੀਂ ਮੰਨੋ ਜਾਂ ਨਾ ਮੰਨੋ, ਭਾਰਤੀ ਸੁਸਾਇਟੀ ਦੇ ਵਿੱਚ ਔਰਤ ਦੇ ਨਾਲ ਇੰਟਰੈਕਟ ਕਿਵੇਂ ਕਰਨਾ ਉਹ ਨਹੀਂ ਸਿਖਾਇਆ ਜਾਂਦਾ। ਓਪੋਜ਼ਿਟ ਸੈਕਸ ਦੇ ਪ੍ਰਤੀ ਸਾਡਾ ਵਤੀਰਾ ਕੀ ਹੋਵੇ ਨਹੀਂ ਸਿਖਾਇਆ ਜਾਂਦਾ ਗਾ। ਸਾਨੂੰ ਸਕੂਲਾਂ ਦੇ ਵਿੱਚ ਸਿੱਖਿਆ ਬਸ ਇਹੀ ਇੱਕ ਡਾਇਲੋਗ ਸਾਨੂੰ ਸਿਖਾ ਦਿੱਤਾ ਜਾਂਦਾ, ਔਰਤ ਉਹ ਪਤਾ ਕੀ ਹੈ। ਹਾਲਾਂਕਿ ਉਹ ਜਿਹੜਾ ਡਾਇਲੋਗ ਸਾਨੂੰ ਸਿਖਾਇਆ ਜਾਂਦਾ ਨਾ, ਉਹ ਵੀ ਮੇਲ ਡੋਮੀਨੇਸ਼ਨ ਆ। ਕੀ ਕਿਹਾ ਜਾਂਦਾ ਬਈ, ਔਰਤ ਪਤਨੀ ਦੇ ਰੂਪ ਦੇ ਵਿੱਚ ਘਰ ਵਾਲੇ ਦੀ ਸੇਵਾ ਕਰਦੀ ਆ, ਔਰਤ ਕੁੜੀ ਦੇ ਰੂਪ ਦੇ ਵਿੱਚ ਪਿਓ ਦੀ ਸੇਵਾ ਕਰਦੀ ਆ, ਔਰਤ ਕੋਈ ਵੀ ਰੂਪ ਹੋਵੇ ਉਹ ਮਰਦ ਦੀ ਸੇਵਾ ਕਰਦੀ। ਸਾਨੂੰ ਸਿਖਾਇਆ ਮਤਲਬ ਅਲਟੀਮੇਟਲੀ ਸਬਮਿਸ਼ਨ ਆ ਔਰਤ ਦੀ। ਈਵਨ ਜਦੋਂ ਰੱਬ ਦੀ ਪੂਜਾ ਕੀਤੀ ਜਾਂਦੀ ਤਾਂ ਬੰਦੇ ਨੂੰ ਵੀ ਔਰਤ ਬਣਾ ਕੇ ਪੇਸ਼ ਕੀਤਾ ਜਾਂਦਾ ਵੀ ਔਰਤ ਰੂਪੀ ਬੰਦਾ ਮਰਦ ਰੂਪੀ ਰੱਬ ਨੂੰ ਐਂ ਕਹਿ ਰਿਹਾ, ਮਤਲਬ ਰੱਬ ਆ ਜਿਹੜਾ ਸੁਪੀਰੀਅਰ ਆ ਤੇ ਔਰਤ ਉਹ ਤੋਂ ਇਨਫੀਰੀਅਰ ਆ। ਸਾਡੇ ਬੇਸਿਕ ਨਾ ਸਾਡੀ ਸੋਚ ਦੇ ਵਿੱਚ ਗੜਬੜਾ। ਅਸੀਂ ਬਰਾਬਰਤਾ ਜਿਹੜੀ ਹੈਗੀ ਆ ਨਾ, ਉਹ ਸ਼ਬਦਾਂ 'ਚ ਵੀ ਨਹੀਂ ਦਿੱਤੀ, ਚਲੋ ਦਿੱਤੀ ਆ ਪਰ ਉਹ ਪ੍ਰੈਕਟੀਕਲੀ ਲਾਗੂ ਨਹੀਂ ਕੀਤੀ। ਜਿੱਥੇ ਵੀ ਦਿੱਤੀ ਗਈ ਆ ਪ੍ਰੈਕਟੀਕਲੀ ਲਾਗੂ ਨਹੀਂ ਕੀਤੀ। ਕਹਿਣ ਨੂੰ ਤਾਂ ਹੁਣ ਆਪਾਂ ਦੇਖੋ, ਕਹਿਣ ਨੂੰ ਤਾਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਾਬਾ ਨਾਨਕ ਫਿਲਾਸਫਰ, ਉਹਨਾਂ ਦੀ ਫਿਲਾਸਫੀ ਦੇਖੋ ਜੀ ਤੁਸੀਂ। ਅਸੀਂ ਸਾਰੇ ਉਦਾਹਰਣਾਂ ਦਿੰਦੇ ਹਾਂ ਲੌਜੀਕਲ, ਤੇ ਜਿੱਥੇ ਵੀ ਵਿਦਰੋਹ ਪਿਆ ਬਾਬੇ ਨਾਨਕ ਨੇ ਉਹਦੇ ਖਿਲਾਫ ਡਟ ਕੇ ਆਵਾਜ਼ ਉਠਾਈ ਆ। ਤੇ ਬਾਬੇ ਨਾਨਕ ਦੀ ਸਾਂਝ ਵੀ ਜਦੋਂ ਤੁਸੀਂ ਵੇਖੋਗੇ ਅੱਗੇ, ਉਹਨਾਂ ਤੋਂ 150 ਸਾਲ ਪਹਿਲਾਂ ਭਗਤ ਕਬੀਰ, ਉਹਨਾਂ ਨੇ ਆਵਾਜ਼ ਉਠਾਈ ਆ। ਬਾਬੇ ਨਾਨਕ ਨੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਪਰ ਉਹ ਇਹ ਉਦਾਹਰਣ ਦੇ ਕੇ ਵੀ ਅਸੀਂ ਬਰਾਬਰਤਾ ਔਰਤ ਨੂੰ ਨਹੀਂ ਦਿੱਤੀ। ਗੱਲਾਂ 'ਚ ਦਿੱਤੀ ਆ, ਮੇਰੇ ਕੋਲ ਬਹੁਤ ਉਦਾਹਰਣਾਂ ਪਈਆਂ, ਆਪਾਂ ਡਿਸਕਸ਼ਨ ਕਰ ਸਕਦੇ ਹਾਂ। ਪੰਜਾਬੀ ਸਮਾਜ ਦੇ ਵਿੱਚ ਨਹੀਂ ਬਰਾਬਰਤਾ ਦਿੱਤੀ। ਬਰਾਬਰਤਾ ਦੇਣ ਨਾਲ ਨਹੀਂ ਆਉਂਦੀ, ਨਾਲੇ ਦੇਵੇ ਜਾਂ ਨਾ ਦੇਵੇ, ਕੋਈ ਬਰਾਬਰਤਾ ਤਾਂ ਪ੍ਰੈਕਟੀਕਲੀ ਆਉਂਦੀ ਆ। ਚਲੋ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਕਾਲਰ ਸ਼ਾਇਦ ਸਾਡੇ ਨਾਲ ਨੇ, ਪਹਿਲਾਂ ਕਾਲਰ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ।
ਜੀ ਸਰ, ਸਲਾਮ ਅਲੈਕੁਮ, ਅਰਫਾਨ ਕੀ ਹੈ?
ਹੈ ਜੀ,
ਅਰਫਾਨ ਮੁਜ਼ੱਫਰ ਸੇ ਬਾਤ ਕਰ ਸਕਤੇ?
ਹਾਂ, ਉਹ 3 ਵਜੇ ਪ੍ਰੋਗਰਾਮ ਸ਼ੁਰੂ ਹੋਊਗਾ ਜੀ ਉਹਨਾਂ ਦਾ।
ਅੱਛਾ, 3 ਵਜੇ ਹੋਊਗਾ?
ਹਾਂਜੀ ਹਾਂਜੀ।
ਅੱਛਾ, ਆਪਣਾ ਦਫ਼ਤਰ ਕਹਾਂ ਪੇ ਹੈ ਸਰ?
ਤੁਹਾਨੂੰ ਫਿਰ ਤੁਸੀਂ ਨਾ, ਤੁਸੀਂ 3 ਵਜੇ ਕਾਲ ਕਰਿਓ ਜੀ, ਸਾਡਾ ਸ਼ੋਅ ਚੱਲ ਰਿਹਾ ਹੁਣ, ਹੈਨਾ।
ਇਸੀ ਨੰਬਰ ਤੇ ਕਰੂੰ?
ਹਾਂਜੀ ਹਾਂਜੀ, ਇਸੇ ਨੰਬਰ ਤੇ ਕਾਲ ਕਰ ਲਿਓ। ਇਹ ਮੈਥਿਸਨ ਐਂਡ ਟਿੰਬਰਲੀ ਦੇ ਉੱਤੇ ਆ ਜੀ ਆਫਿਸ ਸਾਡਾ।
ਅੱਛਾ, ਚਾਹੀਏ ਜੋ ਹਾਈਲੈਂਡ ਫਾਰਮ ਦੇ ਪਾਸ।
ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਲਓ ਜੀ ਆਪਾਂ, ਹਾਂਜੀ, ਨੈਕਸਟ ਕਾਲ ਤੇ ਨਿੱਘਾ ਸਵਾਗਤ ਜੀ।
ਹੈਲੋ,
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬੜਵਾਲ ਸਾਹਿਬ ਬੋਲਦੇ ਹੋ?
ਹਾਂਜੀ ਹਾਂਜੀ ਹਾਂਜੀ, ਤੁਹਾਡਾ ਪ੍ਰੋਗਰਾਮ ਤਾਂ ਮੈਂ ਤਕਰੀਬਨ ਰੋਜ਼ ਹੀ ਸੁਣਦਾ।
ਧੰਨਵਾਦ ਜੀ, ਧੰਨਵਾਦ।
ਜੋ ਅੱਜ ਤੁਸੀਂ ਅੱਜ ਗੱਲਾਂ ਕਹੀਆਂ, ਮੇਰੇ ਖਿਆਲ ਇੱਕ ਇੱਕ ਗੱਲ ਮੇਰੇ ਦਿਲ ਦੀ ਕੀਤੀ ਤੁਸੀਂ ਅੱਜ।
ਧੰਨਵਾਦ ਜੀ, ਥੈਂਕ ਯੂ ਵੈਰੀ ਮਚ।
ਇੰਪ੍ਰੈਸਿਵ, ਆਮ ਸੋ ਇੰਪ੍ਰੈਸਿਵ, ਫੁੱਲ ਆਫ ਜੋਏ, ਜਿੱਦਾਂ ਕਹਿੰਦੇ ਮਾਨਸਿਕ ਤੌਰ ਤੇ ਤੁਸੀਂ ਮੈਨੂੰ ਅੱਜ ਇੰਨਾ ਕੁ ਖੁਸ਼ ਕਰਤਾ ਤੇ ਇਕੱਲੀ ਇਕੱਲੀ ਗੱਲ ਜਿਹੜੀ ਆ ਮੇਰੇ ਅੰਦਰ ਲੁਕੀ ਹੋਈ ਸੀ ਉਹ ਤੁਸੀਂ ਮੈਂ ਕਿਹਾ ਰੇਡੀਓ ਤੇ ਸੁਣਾ ਦਿੱਤੀ ਆ। ਔਰ ਜੇ ਮੈਂ ਕਹਾਂ ਭਈ ਜੇ ਆਹ ਹੀ ਜਿਹੜੀਆਂ ਤੁਸੀਂ ਸਿਆਣੀਆਂ ਗੱਲਾਂ ਕੀਤੀਆਂ, ਜੇ ਇਹੀ ਕਿਤੇ ਧਾਰਮਿਕ ਕਥਾ ਹੋਵੇ ਤੇ ਇੱਕ ਇੱਕ ਸਤਰ ਆਪਣੇ ਲਾਈਨ ਤੇ ਬਾਅਦ ਮੇਰਾ ਜੀ ਕਰਦਾ ਸੀ ਵੀ ਬੋਲੋ ਵਾਹਿਗੁਰੂ, ਬੋਲੋ ਵਾਹਿਗੁਰੂ।
ਸੋ ਨਾਈਸ ਸਰ, ਮਿਹਰਬਾਨੀ ਜੀ, ਮਿਹਰਬਾਨੀ।
ਨਾ ਸੱਚ ਜਾਣੇ ਹੋ ਅੱਜ ਮੇਰਾ ਵਾਕਿਆ ਜੀ ਕਰਦਾ ਸੀ ਮੈਂ ਕਹਾਂ ਇੱਕ ਇੱਕ ਸਤਰ ਦੇ ਬਾਅਦ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ
ਉਹ ਪਤਾ ਕੀ ਹੈ ਜੀ ਬੜਵਾਲ ਸਾਹਿਬ ਸਾਡੀ ਤੁਹਾਡੀ ਆਵਾਜ਼ ਹੀ ਹੈ ਜੀ ਜਿਹੜੀ ਅਸੀਂ ਦੇ ਰਹੇ ਹਾਂ ਇੱਥੇ ਹੈ ਨਾ
ਨੋ ਰੀਅਲ ਟਾਕ ਯੂ ਟਾਕ ਅਬਾਊਟ ਪੀਪਲ ਜੋ ਤੁਸੀਂ ਕਿਹਾ ਵੀ ਉਸ ਵੇਲੇ ਹੁੱਜਾ ਮਾਰਦੀ ਆ ਤੁਹਾਡੇ ਵਿਚ ਜਦੋਂ ਜਵਾਨੀ ਆਉਂਦੀ ਬੰਦੇ ਤੇ ਇਹ ਪ੍ਰਕਿਰਤੀ ਦੇ ਪ੍ਰਕਿਰਤੀ ਦਾ ਸਾਰੇ ਪਾਸੇ ਹੀ ਆ ਇੱਕ ਹਿਊਮਨ ਬੀਂਗ ਨੇ ਸਾਰੇ ਹੀ ਆ ਗਾਹਾਂ ਗਾਹਾਂ ਦੁਨੀਆਂ ਚਲਾਉਣ ਦੇ ਲਈ ਕੋਈ ਕੁਦਰਤ ਤੁਹਾਨੂੰ ਇਹੋ ਜਿਹੀ ਸ਼ਕਤੀ ਦਿੰਦੀ ਆ ਤੇ ਤੁਸੀਂ ਉਸ ਪ੍ਰਕਿਰਿਆ ਨੂੰ ਅਪਣਾਉਂਦੇ ਆ
ਹਾਂਜੀ
ਪਰ ਸਾਡੇ ਸਮਾਜ ਦੇ ਵਿਚ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਸਾਡੇ ਸਮਾਜ ਦੇ ਵਿਚ ਇੱਕ ਗੱਲ ਬੜੀ ਦੇਰ ਤੋਂ ਚੱਲਦੀ ਆ ਰਹੀ ਆ ਕਿ ਲੇਡੀ ਦੀ ਉਮਰ ਬੰਦੇ ਨਾਲੋਂ 5-4 ਸਾਲ ਛੋਟੀ ਹੋਣੀ ਚਾਹੀਦੀ ਆ ਕਿਉਂਕਿ ਉਹਦੀ ਉਮਰ ਘੱਟ ਹੁੰਦੀ ਆ ਕਿਉਂਕਿ ਉਹ ਫਿਰ ਰੰਡੇਪਾ ਘੱਟ ਕੱਟੇ ਬਾਅਦ ਦੇ ਵਿਚ ਜਦੋਂ ਐਂਡ ਅਪ ਹੁੰਦਾ ਸਾਡਾ ਹਾਂਜੀ
ਹਾਂਜੀ
ਪਰ ਇਹ ਜੇ ਤੁਸੀਂ ਸਾਇੰਟੀਫਿਕਲੀ ਵੀ ਅੱਜ ਗੂਗਲ ਤੇ ਪਾ ਕੇ ਦੇਖ ਲਓ ਵੀ ਦੁਨੀਆਂ ਤੇ ਹਰ ਚੀਜ਼ ਦੀ ਫੀਮੇਲ ਦੀ ਉਮਰ ਜ਼ਿਆਦਾ ਆ ਕੀੜੇ ਮਕੌੜੇ ਜੰਗਲੀ ਜਾਨਵਰ ਜਾਂ ਅਸੀਂ ਹਾਂ ਔਰ ਮੁੰਡ ਤੋਂ ਹੀ ਰਿਹਾ ਪਰ ਸਾਨੂੰ ਇਹ ਜ਼ਰੂਰ ਦੱਸਿਆ ਗਿਆ ਅੱਜ ਤਾਈਂ ਵੀ ਔਰਤ ਦੀ ਉਮਰ ਘੱਟ ਹੁੰਦੀ ਹੈ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਜੀ ਜਿਹੜੀਆਂ ਆਪਾਂ ਮਿਥ ਨੂੰ ਬਿਲੀਵ ਕਰਦੇ ਆ ਰਹੇ ਹਾਂ ਔਰ ਧਾਰਮਿਕ ਤੌਰ ਤੇ ਸਾਨੂੰ ਬਿਲੀਵ ਦਵਾਏ ਜਾ ਰਹੇ ਆ ਔਰ ਅਜੇ ਤਾਈਂ ਦਵਾਏ ਜਾ ਰਹੇ ਕਥਾਕਾਰਾਂ ਦੇ ਸ਼ਬਦਾਂ ਦੇ ਥਰੂ ਪਰ ਉਹ ਰਿਐਲਿਟੀ ਨਹੀਂ ਹੈ ਤੁਸੀਂ ਜਿਹੜੀ ਗੱਲ ਨੂੰ ਪੇਸ਼ ਕੀਤਾ ਅੱਜ ਬਿਲਕੁਲ ਇੱਕ 16 ਆਨੇ ਸਹੀ ਜੋ ਗੱਲ ਕਹੀ ਹੈ ਜਿਹੜੀ ਅੱਜ ਦੇ ਮਨੁੱਖ ਨੂੰ ਮੇਰਾ ਖਿਆਲ ਸਮਝ ਵੀ ਆਉਂਦੀ ਹੈ ਤੇ ਬਿਲੀਵ ਵੀ ਕਰੂਗਾ ਐਂਡ ਥੈਂਕ ਯੂ ਮੈਂ ਤੇ ਇਹੀ ਕਰੂੰਗਾ ਭਈ ਪਰਮਾਤਮਾ ਸਾਨੂੰ ਲੰਬੀਆਂ ਉਮਰਾਂ ਬਖਸ਼ੇ
ਧੰਨਵਾਦ ਜੀ ਧੰਨਵਾਦ ਬਡਵਾਲ ਸਾਹਿਬ ਮਿਹਰਬਾਨੀ ਬਹੁਤ ਬਹੁਤ ਲਓ ਜੀ ਆਪਾਂ ਛੋਟੀ ਜੀ ਹਾਂਜੀ ਬਡਵਾਲ ਸਾਹਿਬ ਕੁਛ ਹੋਰ ਕਹਿਣਾ
ਨਹੀਂ ਜੀ ਥੈਂਕ ਯੂ
ਮਿਹਰਬਾਨੀ ਲਓ ਜੀ ਆਪਾਂ ਛੋਟੀ ਜੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿਮਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-200-7667
ਟੀਮ 4 ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024 ਟੋਰਾਂਟੋ ਸ਼ੋ ਸੈਟਰਡੇ 7 ਸਤੰਬਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ ਵੁੱਡਵਾਈਨ ਮਾਲ ਅਤੇ ਵੁੱਡਵਾਈਨ ਰੇਸ ਟ੍ਰੈਕ ਦੇ ਬਿਲਕੁਲ ਨਾਲ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਤਾਰ ਟਿਕਟਾਂ ਲਈ ਟਿਕਟ ਮਾਸਟਰ .ca ਤੇ ਜਾਓ ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234 ਕੀ ਤੁਸੀਂ ਇਹ ਸ਼ੋਅ ਮਿਸ ਕਰਨਾ ਚਾਹੋਗੇ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8153 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਮੇਰੀ ਨਿੱਕੀ ਭੈਣ ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ
ਵੀਰੇ ਗੱਲ ਸੁਣ ਲਾ ਮੇਰੀ ਐਤਕੀ ਰੱਖੜੀ ਬੇਸ਼ੱਕ ਲਗਨ ਘੱਟ ਦੇਣੀ ਪਰ ਮਿਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਸਰਵਿੰਗ ਫ੍ਰੋਮ 3 ਲੋਕੇਸ਼ਨ 416-213-1165 416-213-1165
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-4178 ਸਰਵਲੋ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 ਮਿਸੀਸਾਗਾ। ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 Albion Road ਇਨ ਰੈਕਸਡੇਲ, 4162131165।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 905-793-3458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਤੁਹਾਡੇ ਟੈਕਸਟ ਆ ਰਹੇ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਤੁਸੀਂ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਜਿਹੜਾ ਜੀ ਉਹ ਸਪਾਂਸਰ ਕਰ ਰਹੇ ਨੇ ਰਜਿੰਦਰ ਸਿੰਘ ਜੀ। ਇਹ ਜਿਹੜੇ ਤੁਸੀਂ ਘਰ ਦੀ ਲੀਗਲ ਜਦੋਂ ਬੇਸਮੈਂਟ ਬਣਾਉਣ ਲੱਗਦੇ ਹੋ ਜਾਂ ਵੈਸੇ ਵੀ ਤੁਸੀਂ ਸੈਪਰੇਟ ਐਂਟਰੈਂਸ ਕਢਾਉਣੀ ਹੈ ਬੇਸਮੈਂਟ ਲਈ, ਸੈਕੰਡ ਡਵੈਲਿੰਗ ਯੂਨਿਟ ਬਣਾਉਣਾ ਤੁਸੀਂ, ਤਾਂ ਇਸ ਪਰਮਿਟ ਵਗੈਰਾ ਲੈ ਕੇ ਲੀਗਲ ਤਰੀਕੇ ਦੇ ਨਾਲ ਕੰਮ ਕਰਦੇ ਨੇ ਤੇ ਬੜਾ ਸੋਹਣਾ ਕੰਮ ਕਰਦੇ ਨੇ। ਤੁਸੀਂ ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ ਜੀ, ਬੈਕਯਾਰਡ ਤੋਂ ਐਂਟਰੈਂਸ ਕਢਾਉਣੀ ਹੈ ਜਾਂ ਸਾਈਡ ਤੋਂ ਐਂਟਰੈਂਸ ਕਢਾਉਣੀ ਹੈ ਤੇ ਇਹਨਾਂ ਨੂੰ ਕਾਲ ਕਰ ਲਿਓ, 6479662843 ਇਹਨਾਂ ਦਾ ਨੰਬਰ ਹੈ, 6479662843। ਤੇ ਸਾਡੇ ਅੱਜ ਦੇ ਸਪਾਂਸਰ ਨੇ ਭੁਪੇਸ਼ ਵਰਮਾ ਜੀ, ਮੌਰਗੇਜ ਫਾਈਨੈਂਸ਼ੀਅਲ ਹੱਬ ਤੋਂ। ਇਹਨਾਂ ਦਾ ਨੰਬਰ ਆ 647-6624-7077। ਮੌਰਗੇਜ ਕਰਵਾਉਣੀ ਹੈ ਤੁਸੀਂ, ਕਈ ਵਾਰ ਤੁਸੀਂ ਅਜ਼ਿਊਮ ਕਰ ਲੈਂਦੇ ਹੋ ਵੀ ਫਸਟ ਟਾਈਮ ਬਾਇਰ ਹੋ ਤੇ ਆਪਣੀ ਮੌਰਗੇਜ ਹੋਣੀ ਨਹੀਂ, ਕਈ ਵਾਰ ਸੋਚ ਲੈਂਦੇ ਹੋ ਕੈਸ਼ ਇਨਕਮ ਆ ਜਾਂ ਆਪਣੀ ਇਨਕਮ ਥੋੜੀ ਹੈ, ਨਹੀਂ ਇਹ ਜੀ ਕੋਈ ਗੱਲ ਨਹੀਂ ਜੀ, ਤੁਸੀਂ ਇਹਨਾਂ ਕੋਲ ਜਾਓ ਤੇ ਤੁਸੀਂ ਮੌਰਗੇਜ ਤੁਹਾਡੀ ਇਹ ਕਰਨਗੇ। 647-6624-7077 ਇਹਨਾਂ ਦਾ ਨੰਬਰ ਆ। ਜੇ ਘਰ ਦੇ ਵਿੱਚ ਸਫੀਸ਼ੈਂਟ ਐਕੁਇਟੀ ਹੈਗੀ, ਪੈਸੇ ਦੀ ਜ਼ਰੂਰਤ ਪੈ ਗਈ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਰੀਫਾਈਨੈਂਸਿੰਗ ਕਰਾਉਣੀ ਹੈ ਜਾਂ ਸੈਕੰਡ ਮੌਰਗੇਜ ਲੈਣੀ ਹੈ, ਫਿਰ ਵੀ ਤੁਹਾਡੀ ਮਦਦ ਕਰਨਗੇ। 6476247777 ਇਹਨਾਂ ਦਾ ਨੰਬਰ ਆ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ, ਉਹਨਾਂ ਨਾਲ ਤਾਲਮੇਲ ਕਰ ਲਿਓ ਤੁਸੀਂ। 647-6643000 ਖੋਸਾ ਸਾਹਿਬ ਦਾ ਨੰਬਰ ਆ। ਜੇ ਤੁਸੀਂ ਇੱਥੇ ਆਈ ਹੋਏ ਹੋ ਬਾਹਰਲੇ ਦੇਸ਼ ਤੋਂ ਕਿਸੇ ਤੋਂ ਵਿਜ਼ਟਰ ਵੀਜ਼ੇ ਤੇ ਆਏ ਹੋ, ਪਿਛਲੇ ਸਮੇਂ 'ਚ ਕਾਫੀ ਸਾਰੇ ਲੋਕ ਆਏ ਨੇ ਜਾਂ ਆਉਂਦੇ ਰਹਿੰਦੇ ਨੇ, ਤੇ ਤੁਹਾਡੇ ਕੋਲ ਮਹਾਰਤ ਆ ਕਿਸੇ ਕੰਮ ਦੇ ਵਿੱਚ, ਫੋਰ ਐਗਜ਼ਾਮਪਲ ਤੁਸੀਂ ਟਰੱਕ ਹੀ ਚਲਾ ਲੈਂਦੇ ਹੋ, 5-7 ਸਾਲ ਦਾ, 2 ਸਾਲ ਦਾ, 4 ਸਾਲ ਦਾ ਤਜਰਬਾ ਬਾਹਰਲੇ ਦੇਸ਼ਾਂ ਦਾ, ਤੇ ਇੱਥੇ ਤੁਸੀਂ ਆ ਕੇ ਲਾਇਸੈਂਸ ਲੈ ਲਿਆ, ਕਾਨੂੰਨੀ ਤਰੀਕੇ ਨਾਲ ਇੱਥੇ ਕਿਵੇਂ ਕੰਮ ਕਰਨਾ ਇੱਥੇ, ਉਹ ਦੇਖੋ ਉਸ ਉਹ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ। ਉਹ ਜਿਹੜੇ ਕਿੱਤੇ ਦੇ ਵਿੱਚ ਨਾ ਇੱਥੇ ਮਾਹਰ ਬੰਦਿਆਂ ਦੀ ਘਾਟ ਆ, ਉਹ ਕਿੱਤੇ 'ਚ ਨਾ ਬਾਹਰਲੇ ਬੰਦਿਆਂ ਨੂੰ ਫਿਰ ਇਹ ਵਰਕ ਪਰਮਿਟ ਵਗੈਰਾ ਦਿੰਦੇ ਨੇ, ਤੁਹਾਨੂੰ ਪਤਾ ਸਾਰਾ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ 647-646-3000 ਤੇ ਖੁਸ ਆਸਾਮ ਨਾਲ ਵੰਡਰ ਵਰਲਡ ਇਮੀਗ੍ਰੇਸ਼ਨ। ਵੈਸੇ ਵੀ ਜੇ ਤੁਸੀਂ ਪੁਆਇੰਟ ਸਿਸਟਮ ਦੇ ਤਹਿਤ ਫੈਮਿਲੀ ਕਲਾਸ ਦੇ ਤਹਿਤ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਬੁਲਾਉਣਾ, ਫਿਰ ਵੀ ਤੁਸੀਂ ਇਹਨਾਂ ਦਾ ਰੈਫਰੈਂਸ ਦੇ ਸਕਦੇ ਹੋ 647-646-3000। ਤੇ ਜੇ ਰੀਅਲ ਸਟੇਟ ਕਲੋਜ਼ਿੰਗ ਕਰਵਾਉਣੀ ਹੈ ਤੇ ਫਿਰ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ ਜੀ ਅਮਨਦੀਪ ਕਪਲਾ ਜੀ, ਆਸਰਾ ਲਾਇਰਸ ਵਾਲੇ, ਨੰਬਰ 905-456-2020 ਹੈ, 9054562020। ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ ਜੀ, ਕਲੋਜ਼ਿੰਗ ਵਾਲੇ ਦਿਨ ਕੋਈ ਚੱਕਰ ਨਹੀਂ ਪੈਂਦਾ, ਪਹਿਲਾਂ ਹੀ ਸਾਰੀਆਂ ਪ੍ਰੋਬਲਮਸ ਹੱਲ ਕਰ ਲੈਂਦੇ ਨੇ। ਤੁਸੀਂ ਘਰ ਲਿਆ, ਵੇਚਿਆ, ਕੌਂਡੋ ਲਈ ਹੈ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ, ਤੁਸੀਂ ਇਹਨਾਂ ਨਾਲ ਤਾਲਮੇਲ ਕਰਿਓ 905-456-2020 ਆਸਰਾ ਲਾਇਰਸ ਵਾਲੇ। ਆਪਣੀ ਗੱਲਬਾਤ ਆ ਜਿਹੜੀ ਆਲਮੋਸਟ ਉਹ ਖਤਮ ਹੋਣ ਵਾਲੀ ਹੋਈ ਆ, ਪਰ ਤੁਹਾਨੂੰ ਇੱਕ ਹੋਰ ਮੈਂ ਸੁਨੇਹਾ ਦੇਣਾ ਸੀਗਾ। ਆਫ ਦਾ ਮਾਰਕੀਟ ਪ੍ਰੋਪਰਟੀਜ਼, ਤੁਸੀਂ ਜਿਹੜੀਆਂ ਉਹ ਪ੍ਰੋਪਰਟੀਜ਼ ਹੁੰਦੀਆਂ ਨੇ ਜਿਹੜੀਆਂ MLS ਤੇ ਨਹੀਂ ਹੁੰਦੀਆਂ, ਤੁਹਾਨੂੰ ਕਿਸੇ ਪਾਸਿਓਂ ਪਤਾ ਨਹੀਂ ਲੱਗਦਾ। ਕਈ ਵਾਰੀ ਡੈਸਪਰੇਟ ਸੈਲਰਸ ਹੁੰਦੇ ਨੇ, ਉਹਨਾਂ ਨੂੰ ਲੱਗਦਾ ਵੀ ਜੇ ਬੋਰਡ ਲਾਤਾ ਤੇ ਘਰ ਆਪਣਾ 5-4 ਮਹੀਨੇ ਵਿਕਿਆ ਨਾ ਤੇ ਆਪਾਂ ਨੂੰ ਫਿਰ ਪ੍ਰੋਬਲਮ ਆਊ, ਜਾਂ ਉਹਨਾਂ ਨੇ ਜਲਦੀ ਵੇਚਣਾ ਹੁੰਦਾ, ਉਹ ਫਿਰ ਸਾਨੂੰ ਕਹਿ ਦਿੰਦੇ ਨੇ ਭਾਜੀ ਇਹ ਕੋਈ ਬਾਇਰ ਹੋਵੇ ਤੇ ਆਪਾਂ ਘੱਟ ਵੱਧ ਕਰਕੇ ਆਪਣੀ ਪ੍ਰੋਪਰਟੀ ਕੱਢ ਦਿਆਂਗੇ, ਘਾਟਾ ਵੀ ਸਹਿ ਲੈਂਦੇ ਨੇ। ਤੁਹਾਨੂੰ ਪਤਾ ਜਦੋਂ ਕਿਸੇ ਬੰਦੇ ਨੂੰ ਕਿਸੇ ਪਾਸਿਓਂ ਹੋਰ ਪਾਸਿਓਂ ਫਾਇਦਾ ਹੁੰਦਾ ਹੋਵੇ ਤੇ ਫਿਰ ਉਹ ਇੱਕ ਅੱਧੇ ਪਾਸਿਓਂ ਘਾਟਾ ਝੱਲ ਲੈਂਦਾ ਹੁੰਦਾ। ਪਾਵਰ ਆਫ ਸੇਲ ਪ੍ਰੋਪਰਟੀਜ਼ ਮਾਰਕੀਟ ਦੇ ਵਿੱਚ ਆਈਆਂ ਹੋਈਆਂ ਨੇ, ਕਿਹੜੀ ਪਾਵਰ ਆਫ ਸੇਲ ਪ੍ਰੋਪਰਟੀ ਤੁਹਾਡੇ ਲਈ ਵਧੀਆ ਹੋ ਸਕਦੀ ਹੈ, ਤੁਸੀਂ ਦੋਸਤੋ ਸਾਡੇ ਨਾਲ ਸੰਪਰਕ ਕਰ ਲਿਓ ਤੇ 647-6384-36 647-3008436 ਮੈਨੂੰ ਕਾਲ ਕਰ ਲਿਓ, ਜਾਂ ਰਾਣਾ ਜੀ ਨੂੰ ਕਾਲ ਕਰ ਲਿਓ 905-915-8484 ਤੇ। ਆਪਣੀ ਗੱਲਬਾਤ ਨਾ ਇਹ ਚੱਲ ਰਹੀ ਸੀ ਬਈ ਜਿਹੜਾ ਦੇਖੋ ਕ੍ਰਿਮੀਨਲ ਤਾਂ ਕ੍ਰਿਮੀਨਲ ਹੁੰਦੇ ਨੇ, ਪਰ ਕ੍ਰਿਮੀਨਲ ਸਾਡੇ ਸਮਾਜ ਦੇ ਵਿੱਚੋਂ ਬਣਦੇ ਨੇ। ਸਾਡੇ ਸਮਾਜ ਦੇ ਵਿੱਚ ਪਈਆਂ ਗਲਤ ਕਦਰਾਂ ਕੀਮਤਾਂ, ਗਲਤ ਧਾਰਨਾਵਾਂ ਸਾਨੂੰ ਕ੍ਰਾਈਮ ਦੇ ਰਸਤੇ ਵੱਲ ਧੱਕਦੀਆਂ ਨੇ, ਜਾਂ ਕਿਸੇ ਵੀ ਵਰਤਾਰੇ ਪ੍ਰਤੀ ਗਲਤ ਨਜ਼ਰੀਆ ਉਹ ਸਾਨੂੰ ਕ੍ਰਾਈਮ ਵੱਲ ਹੌਲੀ ਹੌਲੀ ਖਿੱਚ ਕੇ ਲੈ ਜਾਂਦਾ। ਮੈਂ ਕਹਿੰਦਾ ਜੀ ਅਸੀਂ ਹੌਲੀ ਹੌਲੀ ਡ੍ਰਿਫਟ ਹੋ ਜਾਂਦੇ ਹਾਂ ਉਧਰ ਨੂੰ। ਜਿਹੜਾ ਔਰਤ ਪ੍ਰਤੀ ਸਾਡਾ ਨਜ਼ਰੀਆ ਨਾ ਉਹ ਡਿਸਟੋਰਟਿਡ ਆ, ਤੁਸੀਂ ਕਹੋਗੇ ਜੀ ਸਾਰਿਆਂ ਦਾ, ਮੈਂ ਤਾਂ ਨਜ਼ਰੀਆ ਸਾਡੇ ਸਮਾਜ ਦਾ ਕਹਿੰਦਾ ਜੀ, ਉਹਦੇ ਚ ਆਪਣੇ ਆਪ ਨੂੰ ਤੁਸੀਂ ਬਚਾ ਕੇ ਰੱਖ ਲਓਗੇ, ਸਿਆਣੇ ਹੋ, ਨਹੀਂ ਕਸਰ ਕੋਈ ਨਹੀਂ ਸਾਡੇ ਗੀਤਾਂ ਚ, ਸਾਡੀਆਂ ਗੱਲਾਂ ਦੇ ਵਿੱਚ, ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਕੁਛ ਸਾਨੂੰ, ਮੈਂ ਕਹਿੰਦਾ ਇਹ ਨਹੀਂ ਕਹਿੰਦਾ ਸਾਨੂੰ ਸਿਖਾਇਆ ਜਾਂਦਾ, ਪਰ ਜਿਹੜਾ ਕੁਛ ਸਮਾਜ ਦੇ ਵਿੱਚ ਪਿਆ ਜਿੱਥੋਂ ਅਸੀਂ ਸਾਰਾ ਕੁਛ ਗ੍ਰਹਿਣ ਕਰਨਾ ਆਲੇ ਦੁਆਲੇ ਤੋਂ ਸੰਗਤ ਚੋਂ, ਉਹ ਸੰਗਤ ਦਾ ਵਿਜ਼ਨ ਆ ਜਿਹੜਾ ਆਲੇ ਦੁਆਲੇ ਦਾ, ਦੋਸਤਾਂ ਮਿੱਤਰਾਂ ਦਾ, ਜੋ ਵੀ ਆਲਾ ਦੁਆਲਾ, ਉਹ ਡਿਸਟੋਰਟਿਡ ਵਿਜ਼ਨ ਆ, ਉਹ ਦਰੁਸਤ ਵਿਜ਼ਨ ਨਹੀਂ ਹੈ। ਇਹ ਭਾਰਤੀ ਸੁਸਾਇਟੀ ਦੀ ਇੱਕ ਪ੍ਰੋਬਲਮ ਆ, ਮੈਂ ਤਵਾ ਨਹੀਂ ਲਾ ਰਿਹਾ ਕਿਸੇ ਤੇ, ਜੋ ਮੇਰੇ ਦਿਮਾਗ ਚ ਆਇਆ ਮੈਂ ਤੁਹਾਨੂੰ ਦੱਸਤਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਂ ਨਹੀਂ ਕਹਿੰਦਾ ਬਾਹਰਲੇ ਦੇਸ਼ਾਂ ਚ ਬਹੁਤ ਕੁਛ ਚੰਗਾ, ਇਹਨਾਂ ਸਮਾਜਾਂ ਦੇ ਵਿੱਚ ਬਹੁਤ ਕੁਛ ਚੰਗਾ, ਬਹੁਤ ਕੁਛ ਮਾੜਾ, ਸਾਡੇ ਚ ਬਹੁਤ ਕੁਛ ਚੰਗਾ, ਬਹੁਤ ਕੁਛ ਮਾੜਾ, ਪਰ ਔਰਤ ਪ੍ਰਤੀ ਜੋ ਸਾਡਾ ਨਜ਼ਰੀਆ ਨਾ ਉਹ ਠੀਕ ਨਹੀਂ ਹੈ, ਉਹਦੇ ਵਿੱਚ ਡਿਸਟੋਰਸ਼ਨਸ ਨੇ, ਇਸੇ ਕਰਕੇ ਸਾਡੇ ਮੁਕਾਬਲਤਨ ਜ਼ਿਆਦਾ ਬਲਾਤਕਾਰੀ ਨੇ, ਮੁਕਾਬਲਤਨ ਸਾਡੇ ਚ ਔਰਤ ਜਿਹੜੀ ਉਹਦੇ ਹਾਲਾਤ ਨੇ ਜਿਹੜੇ ਮਾੜੇ ਨੇ, ਪਿਸੀ ਹੋਈ ਆ ਔਰਤ, ਮੰਦਰਾਂ ਦੇ ਵਿੱਚ ਦੇਵਦਾਸੀਆਂ ਦੇ ਰੂਪ ਦੇ ਵਿੱਚ ਔਰਤ ਬੈਠੀ ਹੈ, ਧਾਰਮਿਕ ਲੋਕ ਆ ਜਿਹੜੇ ਉਹ ਬਾਹਰ ਪ੍ਰਚਾਰ ਕੁਝ ਹੋਰ ਕਰਦੇ ਨੇ ਪਰ ਪ੍ਰੈਕਟੀਕਲੀ ਕੁਝ ਹੋਰ ਕਰਦੇ ਨੇ। ਸਾਡੇ ਖੁਦ ਮੈਂ ਤਾਂ ਕਹੀ ਜਾਂਦਾ ਜੀ, ਦੇਸ਼ ਦੇ ਰੱਖ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਸਭ ਤੋਂ ਵੱਡੇ ਬਲਾਤਕਾਰੀ ਨੇ, ਸੰਤ ਜਿਨ੍ਹਾਂ ਨੇ ਸਾਨੂੰ ਰੱਬ ਦੇ ਨੇੜੇ ਲੈ ਕੇ ਜਾਣਾ, ਉਹ ਤਾਂ ਹੁਣ ਇਸ ਤੋਂ ਵੱਧ ਹੋਰ ਕੀ ਸਬੂਤ ਮਿਲੂਗਾ, ਕੋਰਟਾਂ ਨੇ ਉਹਨਾਂ ਨੂੰ ਸਜ਼ਾ ਦੇਤੀ, ਤੁਸੀਂ ਫਿਰ ਵੀ ਉਹਨਾਂ ਨੂੰ ਸਤਿਗੁਰੂ ਕਹੀ ਜਾਂਦੇ ਹੋ, ਪਤਾ ਨਹੀਂ ਤੁਸੀਂ ਧੰਨ ਹੋ, ਪਤਾ ਨਹੀਂ ਉਹ ਧੰਨ ਹੋ, ਪਤਾ ਨਹੀਂ ਸਾਡੀ ਸੰਸਕ੍ਰਿਤੀ ਧੰਨ। ਖੈਰ ਸਾਡਾ ਸਮਾਂ ਹੋ ਗਿਆ ਸਮਾਪਤ, ਕੱਲ ਨੂੰ ਆਪਾਂ ਹੁਣ ਫਿਰ ਹੋਰ ਮਸਲੇ ਤੇ ਗੱਲਬਾਤ ਕਰਾਂਗੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ। ਕੁਇਕ ਟਰੱਕ ਲਿਊਬ।